ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਤੇ ਦੁੱਖ ਸਹਾਏ ਫਿਰ ਮਿਲਣ ਨਾ ਪਾਏ ਨੇ ਜੰਮੈ ਹੈ ਤੈ ਮਰ ਜਾਏ ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਤੇ ਦੁੱਖ ਸਹਾਏ ਮਿਲਣ ਨਾ ਪਾਏ ਨੇ ਜੰਮੈ ਹੈ ਤੈ ਮਰ ਜਾਏ ਸਹਸਾ ਰੋਗ ਨਾ ਛੋਡਈ ਦੁੱਖ ਹੀ ਮੈਂ ਦੁੱਖ ਪਾਏ ਨਾਨਕ ਨਦਰ ਬਖਸਲੇ ਸਬਦੇ ਮੇਲ ਮਿਲਾਏ ਸਹਸਾ ਰੋਗ ਨਾ ਛੋਡਈ ਦੁੱਖ ਹੀ ਮੈਂ ਦੁੱਖ ਪਾਏ ਨਾਨਕ ਨਦਰ ਬਖਸਲੇ ਸਬਦੇ ਮੇਲ ਮਿਲਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸ੍ਰੀ ਗੁਰੂ ਖਾਲਸਾ ਸਤਿਸੰਗ ਜੀ ਆਪਾਂ ਗੁਰੂ ਦੀ ਗੁਰਮਤ ਮੁਤਾਬਕ ਦੋ ਲਫ਼ਜ਼ਾਂ ਦੀ ਆਮ ਕਰਕੇ ਵਰਤੋਂ ਕਰਦੇ ਹਾਂ ਇੱਕ ਸ਼ਬਦ ਹੈ ਮਨਮੁਖ ਤੇ ਦੂਜਾ ਹੈ ਗੁਰਮੁਖ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕ ਉਹ ਮਨੁੱਖ ਜਿਹੜੇ ਆਪਣੇ ਮਨ ਦੇ ਮਗਰ ਲੱਗ ਕਰਕੇ ਗੁਰੂ ਵਾਲੇ ਪਾਸੇ ਤੋਂ ਆਪਣਾ ਮੂੰਹ ਪਾਸੇ ਕਰ ਲੈਂਦੇ ਨੇ ਉਹ ਜ਼ਿੰਦਗੀ ਪ੍ਰਯੰਤ ਦੁੱਖਾਂ ਵਿੱਚ ਗ੍ਰਸੇ ਰਹਿ ਅਪਰੰਤ ਜ਼ਿੰਦਗੀ ਦੇ ਮੁੱਕਣ ਤੋਂ ਬਾਅਦ ਵੀ ਉਨ੍ਹਾਂ ਨੂੰ ਸ਼ਾਂਤੀ ਨਹੀਂ ਔਰ ਦੂਸਰਾ ਉਹ ਗੁਰੂ ਕੇ ਬਖਸ਼ੀਆਂ ਹੋਈਆਂ ਰੂਹਾਂ ਜਿਨ੍ਹਾਂ ਨੇ ਆਪਣੇ ਮਨ ਦੀ ਮੱਤ ਨੂੰ ਤਿਆਗ ਕਰਕੇ ਗੁਰੂ ਵਾਲੇ ਪਾਸੇ ਨੂੰ ਆਪਣਾ ਅੰਤਸ਼ਕਰ ਕਰ ਲਿਆ ਔਰ ਗੁਰੂ ਦੇ ਉਪਦੇਸ਼ ਨੂੰ ਕਮਾਇਆ ਹਜ਼ੂਰ ਕਹਿੰਦੇ ਉਹ ਆਵਾਗਾਉਣ ਦੇ ਚੱਕਰ ਤੋਂ ਬਾਹਰ ਹੋ ਗਏ ਇਹ ਜੀ ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤ ਕਰਨਗੇ ਸਮੇਂ ਦੇ ਮੁਤਾਬਕ ਆਪਾਂ ਇਹਦੀ ਵਿਚਾਰ ਕਰਨੀ ਹੈ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮੇਰੇ ਬਾਲਕ ਨੇ ਸਾਨੂੰ ਹੁਕਮ ਕੀਤਾ ਵੀ ਗੁਰੂ ਕੇ ਸਿੱਖਾ ਮਨ ਦੇ ਮਗਰ ਲੱਗ ਨਾ ਜਿਵੇਂ ਹਜ਼ੂਰ ਕਿਰਪਾ ਕਰਨਗੇ ਸਰਵਣ ਕਰੀਏ ਮਨ ਦੀ ਇਕਾਗਰਤਾ ਲਈ ਸਹਿਯੋਗ ਦਿਓ ਤੇ ਸਾਰੇ ਬੋਲੋ ਸਤਨਾਮ ਵਾਹਿਗੁਰੂ ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਤੇ ਦੁੱਖ ਸਹਾਏ
ਗੁਰਦੇਵ ਕਹਿੰਦੇ ਨੇ ਉਹ ਮਨੁੱਖ ਜਿਹੜੇ ਗੁਰੂ ਵਾਲੇ ਪਾਸੇ ਤੋਂ ਮੂੰਹ ਮੋੜ ਲੈਂਦੇ ਇਹਨਾਂ ਨਾਲ ਉਹ ਜ਼ਿੰਦਗੀ ਪ੍ਰਯੰਤ ਔਗਣਾਂ ਚ ਵਧੇ ਰਹਿ ਔਰ ਉਨ੍ਹਾਂ ਦਾ ਸਾਰਾ ਸਮਾਂ ਦੁੱਖਾਂ ਵਿਚ ਬਤੀਤ ਹੋ ਗਿਆ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿਚ ਇਕ ਮਨੁੱਖ ਦਾ ਜ਼ਿਕਰ ਆਇਆ ਜਿਹਦਾ ਨਾਮ ਹੈ ਮੂਲਾ ਇਹ ਗੱਲ ਇਕੱਲੇ ਮੂਲੇ ਦੀ ਨਹੀਂ ਸਾਡੇ ਮਨ ਦੀ ਅਵਸਥਾ ਹੈ ਤੇ ਗੁਰੂ ਕੀ ਬਾਣੀ ਦੇ ਵਿਚ ਭਾਈ ਮੂੰਡੇ ਦੇ ਨਾਮ ਦੇ ਨਾਲ ਲਫ਼ਜ਼ ਲੱਗਾ ਕਰਾੜ। ਕਰਾੜ ਦੇ ਅਰਥ ਨੇ ਵਪਾਰੀ ਸੋਚ, ਕਮਰਸ਼ੀਅਲ ਸੋਚ, ਮੈਂ ਆਹ ਕੰਮ ਕਰਨਾ ਤੇ ਮੈਨੂੰ ਇਹਦੇ ਬਦਲੇ ਕੀ ਬਣੇਗਾ। ਸਾਡੇ ਸਮਾਜ ਦੇ ਵਿਚ ਇੱਕ ਆਮ ਰਵਾਇਤ ਬਣ ਗਈ, ਰਿਵਾਜ ਬਣ ਗਿਆ, ਗਿਆਨੀ ਜੀ ਮੈਂ 40 ਸੁਖਮਨੀ ਸਾਹਿਬ ਦੇ ਪਾਰ ਕਰ ਲਏ ਨੇ, ਇਹਦਾ ਕਿਤੇ ਗਲਤ ਅਰਥ ਨਾ ਕਰਨਾ। ਮੇਰੀਏ ਧੀਏ, ਮੇਰੀਏ ਭੈਣੇ, ਮੇਰੇ ਵੀਰਾ, ਤੂੰ ਬਹੁਤ ਚੰਗਾ ਕੀਤਾ ਕਿ 40 ਸੁਖਮਨੀ ਸਾਹਿਬ ਦੇ ਪਾਰ ਕੀਤੇ, ਪਰ ਜੇ 40 ਤੋਂ ਬਾਅਦ 41 ਕਰ ਲੈਂਦੇ ਤਾਂ ਕੀ ਅੱਜ ਸੀ। ਅਸੀਂ ਪਾਠਾਂ ਦੀ ਗਿਣਤੀ ਤਾਂ ਕਰ ਲਈ, ਕਿਤੇ ਪਾਪਾਂ ਦੀ ਗਿਣਤੀ ਵੀ ਕਰਿਆ ਕਰੀਏ। ਪਾਠਾਂ ਦੀ ਬੜੀ ਗਿਣਤੀ ਕਰਦੇ ਆ, ਇੰਨੇ ਪਾਠ ਕੀਤੇ। ਯਾਦ ਰੱਖਿਆ ਜੇ ਜਦੋਂ ਤਕੜੀ ਨਾਲ ਤੋਲਿਆ ਗਿਆ ਸਾਡੇ ਪਾਪਾਂ ਦਾ ਪਾਸਾ ਭਾਰੀ ਹੋਣਾ ਤੇ ਪਾਠਾਂ ਦਾ ਪਾਸਾ ਘੱਟ ਹੋਣਾ। ਇਸ ਕਰਕੇ ਕੇਵਲ ਤੇ ਕੇਵਲ ਆਖਿਆ ਕਰੀਏ ਬਾ ਰਾਜ ਮੈਨੂੰ ਬਖਸ਼ ਲਾ, ਔਰ ਗੁਰੂ ਘਰ ਇੰਨਾ ਦਿਆਲੂ ਤੇ ਕਿਰਪਾਲੂ ਹੈ। ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿਚ ਇਕ ਮੈਂ ਪੰਕਤੀ ਪੜ੍ਹੀ, ਮੇਰੇ ਮਨ ਨੂੰ ਟੁੰਬ ਗਈ। ਸਾਡੇ ਚੋਂ ਕਈ ਗੁਰਮੁਖ, ਸਾਡੀਆਂ ਧੀਆਂ, ਸਾਡੀਆਂ ਭੈਣਾਂ, ਸਾਡੇ ਵੀਰ ਆਮ ਕਰਕੇ ਕਹਿੰਦੇ ਨੇ ਕਿ ਗਿਆਨੀ ਜੀ ਮੈਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ, ਮੈਂ ਪੜ੍ਹਿਆ ਨਹੀਂ, ਮੈਂ ਕੇਵਲ ਤੇ ਕੇਵਲ ਗੁਰੂ ਘਰ ਮੱਥਾ ਟੇਕਣ ਜੋਗਾ ਤੇ ਗੱਲ ਬਣ ਜਾਏਗੀ। ਭਾਈ ਗੁਰਦਾਸ ਜੀ ਕਹਿੰਦੇ ਕਿ ਗੁਰਮੁਖਾ ਤੇਰੀ ਤਾਂ ਗੱਲ ਬਣੀ ਬੜਾਈ। ਉਹਨਾਂ ਨੇ ਪੰਕਤੀ ਲਿਖੀ, ਰਹਿ ਨਾ ਸੰਸਾ ਸੋਗ ਝਾਤ ਇੱਕ ਪਾਵਣੀ। ਕਹਿੰਦੇ ਗੁਰਮੁਖਾ ਤੇਰੀਆਂ ਮਜਬੂਰੀਆਂ ਨੇ, ਤੇਰੇ ਘਰੇਲੂ ਕੰਮ ਨੇ, ਜ਼ਰੂਰ ਕਰ, ਪਰ ਜੇ ਕਿਤੇ ਗੁਰੂ ਨਾਨਕ ਦੇ ਘਰ ਵਿਚ ਕੰਮ ਨੂੰ ਜਾਂਦਿਆਂ ਜਾਂਦਿਆਂ ਝਾਤੀ ਮਾਰ ਜੇ, ਤੇਰੇ ਸੰਸੇ ਤੇ ਸੋ ਕੱਟੇ ਜਾਣਗੇ। ਇਹਨੂੰ ਉਨ੍ਹਾਂ ਨੇ ਅੱਗੇ ਇੱਕ ਸੋਈਏ ਦੇ ਵਿਚ ਵਿਸਤਾਰ ਸਹਿਤ ਇਹਦਾ ਵਰਣਨ ਕੀਤਾ ਹੈ, ਕਿਉਂਕਿ ਮੈਂ ਜਦੋਂ ਵੀ ਕਥਾ ਆਰੰਭ ਕਰਦਾ ਤੇ ਤੁਹਾਨੂੰ ਬੇਨਤੀ ਕਰਦਾ ਵੀ ਗੁਰਮੁਖੋ ਵਾਹਿਗੁਰੂ ਕਹੋ, ਤੇ ਮਨ ਦਾ ਸੁਭਾਅ ਸ਼ੰਕਾ ਕਰਨਾ। ਤੁਸੀਂ ਕਹਿਣਾ ਭਾਈ ਸਾਹਿਬ ਇਹ ਵਾਹਿਗੁਰੂ ਕਹਿਣ ਨਾਲ ਭਲਾ ਕੀ ਹੋ ਜਾਏਗਾ, ਅਸੀਂ ਹਰ ਗੱਲ ਕਮਰਸ਼ੀਅਲ ਸੋਚ ਹੈ, ਵਪਾਰਕ ਸੋਚ ਕੀ ਹੋ ਜਾਏਗਾ। ਗੁਰੂ ਨੂੰ ਨਮਸਕਾਰ ਹੈ ਹੀ, ਲੇਕਿਨ ਜਿਹਨਾਂ ਗੁਰੂ ਨਾਲ ਸਾਨੂੰ ਜੋੜਿਆ ਉਨ੍ਹਾਂ ਗੁਰਸਿੱਖਾਂ ਨੂੰ ਵੀ ਨਮਸਕਾਰ। ਭਾਈ ਸਾਹਿਬ ਨੇ ਇੱਕ ਸੋਈਆ ਲਿਖਿਆ ਹੈ, ਕਹਿੰਦੇ ਤਨਕ ਹੀ ਜਾਮਨ ਦੁੱਧ ਦੱਧ ਹੋਤ ਜੈਸੇ, ਤਨਕ ਹੀ ਕਾਣੀ ਪਰੇ ਦੁੱਧ ਫਟ ਜਾਤ ਹੈ ਭੋਰਾ ਕ। ਆਪਾਂ ਦੁੱਧ ਨਹੀਂ ਜਮਾਉਂਦੇ ਹਾਂ, ਪੰਜ ਸਿਰ ਦੁੱਧ ਹੈ, ਇੱਕ ਤੋਲਾ ਵਿਚ ਖੱਟਾ ਜਿਹਨੂੰ ਆਪਾਂ ਜਾਗ ਵੀ ਕਹਿ ਦਿੰਦੇ ਹਾਂ। ਦੁੱਧ ਪੰਜ ਸਿਰ ਤੇ ਖੱਟਾ ਇੱਕ ਤੋਲਾ, ਤੇ ਭਾਈ ਗੁਰਦਾਸ ਜੀ ਕਹਿੰਦੇ ਕਿ ਗੁਰਮੁਖਾ ਇੱਕ ਤੋਲੇ ਦੇ ਨਾਲ ਪੰਜ ਸੇਰ ਜਿਹੜਾ ਦੁੱਧ ਸੀ ਉਹ ਦੋਹੀ ਬਣ ਗਿਆ। ਤੇ ਦੂਜੇ ਪਾਸੇ ਕਹਿੰਦੇ ਇਹ ਤਾਂ ਚੰਗੀ ਗੱਲ ਹੋਈ ਨਾ। ਦੂਜੇ ਪਾਸੇ ਕਹਿੰਦੇ ਤਨਕ ਹੀ ਕਾਜੀ ਪਰੇ ਦੁੱਧ ਫਟ ਜਾਤ ਹੈ, ਉਸੇ ਦੁੱਧ ਦੇ ਵਿਚ ਜਾਗ ਦੀ ਬਜਾਏ ਕਿਤੇ ਕਾਜੀ ਪੈ ਜਾਏ ਨਾ, ਦੁੱਧ ਸਾਪਾਰ ਜਾਂਦਾ ਤੇ ਇੱਕ ਪੈਸੇ ਦਾ ਨਹੀਂ ਰਹਿੰਦਾ। ਕਾਂਜੀ ਵੀ ਤੋਲਾ, ਜਾਗ ਵੀ ਤੋਲਾ, ਜਾਗ ਨਾਲ ਪੰਜ ਸਿਰ ਦੁੱਧ ਨਹੀਂ ਬਣ ਗਿਆ, ਕੀਮਤ ਵੱਧ ਗਈ ਤੇ ਕਾਂਜੀ ਪਈ ਤੇ ਦੁੱਧ ਹੱਥੋਂ ਚਲਾ ਗਿਆ। ਆਪਾਂ ਕਹਿੰਦੇ ਜੀ ਮਾੜਾ ਗਿਆ ਜੇ ਕੀ ਹੋ ਗਿਆ, ਗੁਰੂ ਕਰੇ ਥੋੜਾ ਜਿਹਾ ਗਿਉਂ ਤੇ ਸਮਾਂ ਸਫਲਾ, ਮਾੜੇ ਪਾਸੋਂ ਥੋੜਾ ਜਿਹਾ ਗਿਉਂ ਤੇ ਗੁਰਮੁਖਾ ਤੇਰੀ ਜ਼ਿੰਦਗੀ ਬਰਬਾਦ। ਅੱਗੇ ਦਲੀਲ ਦਿੱਤੀ ਹੈ, ਤਨਕ ਹੀ ਬੀਜ ਬੋਏ ਬਿਰਖ ਬਥਾਰ ਹੋਏ, ਤਨਕ ਹੀ ਚੰਗ ਪਰੇ ਭਸਮ ਸਮਾਤ ਹੈ। ਜਿਹੜਾ ਬੀਜ ਹੈ ਆਪਾਂ ਦਰਖਤ ਵੇਹਦੇ ਹਾਂ, ਨਿੱਕਾ ਜਿਹਾ ਬੀਜ ਹੁੰਦਾ ਤੇ ਕਿੱਡਾ ਵੱਡਾ ਬ੍ਰਿਸ਼ ਬਣ ਜਾਂਦਾ ਨਿੱਕਾ ਜਿਹਾ ਬੀਜ ਤੇ ਜੇ ਉਹ ਦਰਖਤ ਕੱਟ ਕੇ ਉਹਨੂੰ ਭੋਰਾ ਕਚਨਾਰੀ ਲਾਏ ਜਾਏ ਤੇ ਉਹ ਵੱਡਾ ਸਾਰਾ ਦਰਖਤ ਪਲ ਵਿੱਚ ਸਵਾਹ ਹੋ ਜਾਂਦਾ ਇੱਕ ਪਾਸੇ ਨਿੱਕਾ ਜਿਹਾ ਬੀਜ ਕਿੱਡਾ ਵੱਡਾ ਦਰਖਤ ਬਣ ਗਿਆ ਤੇ ਦੂਜੇ ਪਾਸੇ ਦਰਖਤ ਬਣਿਆ ਤੇ ਰੰਚਕ ਮਾਤਰ ਉਹਨੂੰ ਅੱਗ ਲਾਈ ਤੇ ਸਾਰਾ ਸਵਾਹ ਹੋ ਗਿਆ ਤਨ ਕੀ ਖਾਏ ਬਿਖ ਹੋਤ ਹੈ ਬਿਰਸ ਕਾਜ ਕਿਸੇ ਨੇ ਕਿਸੇ ਪਰੇਸ਼ਾਨੀ ਕਰਕੇ ਰੰਚਕ ਮਾਤਰ ਯਹਿਰ ਮੂੰਹ ਚ ਪਾ ਲਿਆ ਤਨ ਕੀ ਖਾਏ ਬਿਖ ਬੇਕੀ ਦਿਨ ਯਹਿਰ ਨੂੰ ਤਨ ਕੀ ਖਾਏ ਬਿਖ ਹੋਤ ਹੈ ਬਿਨਾਸ਼ ਕਰਨ ਸਾਰਾ ਕਾਰਜ ਵਿਗੜ ਗਿਆ ਜ਼ਿੰਦਗੀ ਚਲੀ ਗਈ ਤਨ ਕੀ ਅੰਮ੍ਰਿਤ ਹੋਵੇ ਅੰਮ੍ਰਿਤ ਹੋਏ ਗਵਾਤ ਹੈ ਤੇ ਜੇ ਗੁਰਮੁਖਾ ਪੰਜਾਂ ਪਿਆਰੇ ਦੇ ਰਾਹੀਂ ਗੁਰੂ ਕਾ ਥੋੜਾ ਜਿਹਾ ਅੰਮ੍ਰਿਤ ਲੈ ਦੇ ਤੇ ਗੁਰਮੁਖਾ ਅਮਰ ਹੋ ਜਾਏਗਾ ਯਾਰ ਖਾਧਾ ਮੌਤ ਹੋ ਗਈ ਗੁਰੂ ਕਾ ਅੰਮ੍ਰਿਤ ਲਿਆ ਅਮਰ ਹੋ ਗਿਆ ਸੰਗਤ ਅਸਾਧ ਸਾਧ ਗਣਕਾ ਵਿਵਾਦ ਗਿਓ ਤਨਕ ਮੈਂ ਅਪਕਾਰ ਉਹ ਬਕਾਰ ਘਾਤ ਹੈ ਗੁਰੂ ਕੀ ਬਾਣੀ ਦੇ ਵਿਚ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿਚ ਗਣਕਾ ਦਾ ਜ਼ਿਕਰ ਆਉਂਦਾ ਗਣਕਾ ਦਾ ਮਹਾਤਮਾ ਇਕ ਪਲ ਉਸ ਬੀਬੀ ਨੂੰ ਮਿਲੇ ਬੀਬੀ ਨੇ ਮਹਾਤਮਾ ਦੀ ਗੱਲ ਦਾ ਅਸਰ ਕੀਤਾ ਵੇਸਵਾ ਨੇ ਔਰ ਉਹਦਾ ਜੀਵਨ ਸਫਲ ਹੋ ਗਿਆ ਇਸ ਕਰਕੇ ਗੁਰਮੁਖੋ ਬਹੁਤਾ ਨਹੀਂ ਤੇ ਥੋੜਾ ਨਹੀਂ ਜਿੰਨੇ ਵੀ ਹੋਵੇ ਆਪਾਂ ਜੇ ਬਾਣੀ ਨਹੀਂ ਪੜ ਸਕਦੇ ਤੇ ਵਾਹਿਗੁਰੂ ਤਾਂ ਕਹਿ ਸਕਦੇ ਆ ਨਾ ਔਰ ਗੁਰੂ ਪਾਤਸ਼ਾਹ ਨੇ ਸਾਡੀ ਤੇ ਰਹਿਮਤ ਕੀਤੀ ਹੈ ਹਜ਼ੂਰ ਕਹਿੰਦੇ ਸਤਿਗੁਰ ਤੇਜੋ ਮੂੰਹ ਫਿਰੇ ਵੱਧੇ ਦੁੱਖ ਸਾਏ ਜਿਹੜੇ ਗੁਰੂ ਤੋਂ ਦੂਜੇ ਪਾਸੇ ਮੂੰਹ ਕਰ ਲੈਣਗੇ ਨਾ ਉਨ੍ਹਾਂ ਨੂੰ ਵੱਧਿਆਂ ਨੂੰ ਦੁੱਖ ਸਹਿਣਾ ਪਏਗਾ ਮੈਂ ਆਰੰਭ ਵਿਚ ਜ਼ਿਕਰ ਕੀਤਾ ਕਰਾਰ ਦਾ ਵਪਾਰ ਦਾ ਵਪਾਰੀ ਸੋਚ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਿਆਲਕੋਟ ਗਏ ਨੇ ਆਪਾਂ ਬਾਬੇ ਦੀ ਬੇਰ ਬੜੀ ਮਸ਼ਹੂਰ ਹੈ ਕਈ ਵਾਰ ਆਪਾਂ ਗੱਲਾਂ ਕਰਦਿਆਂ ਕਰਦੇ ਕਹਿੰਦੇ ਤੂੰ ਕਿਹੜਾ ਬਾਬੇ ਦੀ ਬੇਰ ਥੱਲੇ ਹੋਇਆ ਇਹ ਆਮ ਸਾਡਾ ਪੰਜਾਬ ਵਿਚ ਕਹਾਵਤ ਬਣ ਗਈ ਉਹ ਸਿਆਲਕੋਟ ਨਗਰ ਦੇ ਵਿਚ ਇਕ ਮੁਸਲਮਾਨ ਬਜ਼ੁਰਗ ਮਹਾਂਪੁਰਸ਼ ਹਮਜਾ ਗੌਸ ਦਾ ਨਾਂ ਲਿਖਿਆ ਉਹ ਚਲੀਸਾ ਕੱਢਦਾ ਤੇ ਕਿਹੜੀ ਗੱਲ ਦਾ ਵੀ ਮੈਂ ਨਗਰ ਗਰਕ ਕਰ ਦੇਣਾ ਨਰਗ ਗਰਕ ਕਰਨੀ ਵਸਾਉਣ ਲਈ ਨਹੀਂ ਗਰਕ ਕਰਨ ਲਈ ਜਿਹੜਾ ਗੁਰੂ ਪਰਮੇਸ਼ਰ ਹੈ ਨਾ ਇਹਨੂੰ ਤਰਸ ਆਉਂਦਾ ਆ ਸਾਉਣ ਦਾ ਮਹੀਨਾ ਮੀਂਹ ਪੈਂਦਾ ਲੇਕਿਨ ਜਿੰਨੀ ਵੱਧ ਗਰਮੀ ਪੈ ਉਨਾ ਮੀਂਹ ਵੱਧ ਪੈਂਦਾ ਕਿਉਂਕਿ ਵੈਕਿਊਮ ਬਣ ਜਾਂਦਾ ਖਲਾਅ ਪੈਦਾ ਹੋ ਜਾਂਦਾ ਵੈਕਿਊਮ ਤੋਂ ਖਲਾਅ ਤੇ ਖਲਾਅ ਕਦੋਂ ਹੋਵੇਗਾ ਹਵਾ ਹੌਲੀ ਹੋ ਜਾਏਗੀ ਜਿੰਨਾ ਚਿਰ ਅਸੀਂ ਹੌਲੇ ਨਹੀਂ ਲਿਆਉਂਦੇ ਉਨਾ ਚਿਰ ਰਹਿਮਤ ਮੀਂਹ ਨਹੀਂ ਜੇ ਪੈਣਾ ਜਿੰਨਾ ਚਿਰ ਅਸੀਂ ਹੌਲੇ ਨਹੀਂ ਲਿਆਉਂਦੇ ਉਨਾ ਚਿਰ ਰਹਿਮਤ ਮੀਂਹ ਨਹੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਅੰਦਰ ਤਸ ਹੈ ਦਇਆ ਗਏ ਤੇ ਕਹਿੰਦੇ ਉਨ੍ਹਾਂ ਦੇ ਸੇਵਕਾਂ ਨੂੰ ਕਹਿਣ ਲੱਗੇ ਪਿਆਰੋ ਪੀਰ ਜੀ ਨੂੰ ਮਿਲਣਾ ਤੇ ਪੀਰ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਮੈਂ 40 ਦਿਨ ਕਿਸੇ ਨਾਲ ਗੱਲ ਨਹੀਂ ਕਰਨੀ ਨਗਰ ਗਰਕ ਕਰਕੇ ਬਾਹਰ ਨਿਕਲਣਾ ਉਥੇ ਲਿਖਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਨਿਗਾਹ ਕੀਤੀ ਜਿੱਥੇ ਬੈਠਾ ਸੀ ਉਹਦਾ ਗੁੰਬਦ ਪਾੜ ਗਿਆ ਸੂਰਜ ਦੀਆਂ ਕਿਰਨਾਂ ਗਈਆਂ ਉਹਦੇ ਵਿਸ਼ਵਾਸ ਦੇ ਮੁਤਾਬਕ ਉਹਦਾ ਚਲੀਸਾ ਭੰਗ ਹੋ ਗਿਆ ਉਹਦੇ ਵਿਸ਼ਵਾਸ ਮੁਤਾਬਕ ਕਹਿਣ ਲੱਗਾ ਕੀ ਗੱਲ ਬਣੀ ਹੈ ਉਹਦੇ ਚੇਲਿਆਂ ਨੇ ਆਖਿਆ ਪੀਰਾਂ ਦਾ ਪੀਰ ਆਇਆ ਗੁਰੂ ਨਾਨਕ ਮੈਂ ਲਫ਼ਜ਼ ਆਪ ਜੀ ਨੂੰ ਤਾਂ ਕਿਹਾ ਅਸੀਂ ਪੀਰਾਂ ਦੇ ਪੀਰ ਗੁਰੂ ਨਾਨਕ ਦੇ ਸਿੱਖ ਹੋ ਕਰਕੇ ਬੰਦਿਆਂ ਦੇ ਡੇਰਿਆਂ ਦੇ ਧੱਕੇ ਨਾ ਖਾਣ ਜਾਇਆ ਕਰੀਏ ਸਾਡਾ ਗੁਰੂ ਪੀਰਾਂ ਦਾ ਪੀਰ ਹੈ ਆਪਾਂ ਹੁਣੇ ਪੰਕਤੀ ਪੜ੍ਹੀ ਗਿਆਨ ਧਿਆਨ ਕਿਸ਼ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਮੇਰੇ ਗੁਰਦੇਵ ਦਾ ਅਵਤਾਰ ਹੋਇਆ ਤੇ ਦੇਵਤਿਆਂ ਨੇ ਆਰਤੀ ਕੀਤੀ। ਬਾਲ ਅਵਸਥਾ ਹੈ, ਮੇਰਾ ਮਾਲਕ ਮੌਜ ਵਿਚ ਪਿਆ ਹੈ, ਸਭ ਕਿਸੇ ਦਾ ਮਿੱਤਰ ਨਹੀਂ। ਆਪਾਂ ਕਹਿੰਦੇ ਸੱਪੇ ਦੁੱਧ ਪਿਆ ਲਈਏ, ਵੇ ਮੁੱਖ ਸੀ ਸਾਡੇ ਬਾਬੇ ਨਾਨਕ ਦੀ ਸ਼ਕਤੀ ਕਰਾਮਾਤ, ਸੱਪ ਵੀ ਫਲ ਖਿਲਾਰ ਕੇ ਉੱਪਰ ਖਲੋਤਾ, ਮੇਰੇ ਬਾਪੂ ਨੂੰ ਧੁੱਪ ਨਾ ਲੱਗ ਜਾਏ। ਤੇ ਆਪਾਂ ਉਸ ਗੁਰੂ ਨਾਨਕ ਦੇ ਸਿੱਖ ਹੋ ਕੇ ਜਾ ਕੇ ਬੰਦਿਆਂ ਤੋਂ ਫੂਕਾਂ ਮਰਾਉਂਦੇ ਆ, ਅਸੀਂ ਨਾਮ ਲੈਣ ਚੱਲੇ ਆ। ਬਲੈਕ ਦਾ ਨਾਮ ਨਾ ਲੈਣ ਜਾਇਆ ਕਰੋ, ਜੇ ਅਸੀਂ ਨਾਮ ਲੈਣਾ ਨਾ ਤੇ ਅਕਾਲ ਤਖ਼ਤ ਸਾਹਿਬ 12 ਵਜੇ ਅੰਮ੍ਰਿਤ ਸੰਚਾਰ ਹੋਣਾ, ਉਹ ਨਾਮ ਲਾਓ, ਉਹ ਫੂਕਾਂ ਨਾ ਮਰਾਓ ਕੰਨਾਂ ਚ। ਫੂਕਾਂ ਦਾ ਤਾਂ ਮਾਰੀ ਦੀ ਹੈ, ਅੱਗ ਬੁਝੀ ਹੋਵੇ ਨਾ ਤੇ ਅੱਗ ਲੱਗ ਜਾਏ। ਕਈ ਵਾਰ ਅੱਗ ਬੁਝ ਜਾਂਦੀ ਹੈ ਨਾ ਤੇ ਫੂਕਾਂ ਮਾਰਦੇ ਆ, ਜਿਹੜੀਆਂ ਫੂਕਾਂ ਨਾਲ ਅੱਗ ਲੱਗਣੀ ਉਹ ਨਾਮ ਨਾ ਲਾਓ, ਜਿਹੜੀ ਅੱਗ ਬੁਝਾਉਣੀ ਉਸ ਨਾਲ ਜੁੜੋ। ਰੋਗ ਚਾਰ ਆਇਆ ਬਾਹਰ, ਕਈ ਦਿਨ ਭੁੱਖਾ ਰਿਹਾ, ਸਰੀਰ ਕਮਜ਼ੋਰ ਹੋ ਗਿਆ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਾਈਂ ਲੋਕੋ ਆਪਾਂ ਖੁਦਾ ਦੇ ਪਿਆਰੇ ਆ ਤੇ ਖੁਦਾ ਤਾਂ ਹੈ ਦਿਆਲੂ ਕਿਰਪਾਲੂ, ਤੇ ਚੱਕਰ ਕੀ ਕਹਿਣ ਲੱਗਾ ਜੀ, ਇਹ ਨਗਰ ਅਗਿਰਤ ਘਣਾ ਦਾ ਨਗਰ ਹੈ। ਕੈਸੇ ਕਿਰਤ ਘਣ? ਕਹਿੰਦਾ ਜੀ ਇਸ ਨਗਰ ਦੇ ਵਿਚ ਕਿਸੇ ਦੇ ਘਰ ਔਲਾਦ ਨਹੀਂ ਸੀ, ਮੈਂ ਦੁਆ ਕੀਤੀ ਜਿਹਨੂੰ ਆਪ ਅਰਦਾਸ ਕਹਿ ਦਿੰਦੇ ਆ, ਤੇ ਮੈਂ ਦੁਆ ਕਰਨ ਤੋਂ ਪਹਿਲਾਂ ਉਸ ਪ੍ਰੇਮੀ ਨੂੰ ਆਖਿਆ ਵੀ ਮਿੱਤਰਾ ਜੇ ਤੇਰੇ ਘਰ ਦੋ ਪੁੱਤ ਹੋਏ ਤੇ ਇੱਕ ਮੈਨੂੰ ਦੇ ਦੇ। ਵੇਖੋ ਖੁਦਾ ਦਾ ਕਰਮ, ਉਹਦੇ ਘਰ ਤਿੰਨ ਪੁੱਤਰ ਹੋਏ ਚ ਮੁਕਰ ਗਿਆ, ਤੇ ਗੁਰੂ ਬਾਬਾ ਹੱਸ ਕੇ ਕਹਿਣ ਲੱਗਾ ਮਾਲ ਮਾਲਕਾਂ ਦਾ ਸਬੂਨ ਕਰਾਂ ਦਾ ਨਾ। ਕਹਿਣ ਲੱਗਾ ਪੀਰ ਜੀ ਮੈਂ ਸਮਝਿਆ ਨਹੀਂ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਈਂ ਲੋਕਾਂ ਤੇਰੇ ਆਪਣੇ ਬਚਨ ਨੇ ਮੈਂ ਖੁਦਾ ਕੋਲ ਮੰਗ ਕੇ ਦਿੱਤਾ ਤੇ ਦੇਣ ਵਾਲਾ ਨਾਰਾਜ਼ ਨਹੀਂ, ਤੂੰ ਕਿੱਥੋਂ ਨਾਰਾਜ਼ ਹੋ ਗਿਓ? ਇਹ ਆਖਿਆ ਮੈਂ ਖੁਦਾ ਅੱਗੇ ਬੇਨਤੀ ਕੀਤੀ ਤੇ ਖੁਦਾ ਨੇ ਕਿਰਪਾ ਕੀਤੀ, ਦਿੱਤੇ ਖੁਦਾ ਨੇ ਤੇ ਗਰਮੀ ਤੈਨੂੰ। ਭਲਿਆ ਲੋਕਾਂ ਸਾਰੇ ਮਾੜੇ ਨਹੀਂ ਹੁੰਦੇ, ਸਾਰੇ ਹਰ ਥਾਂ ਤੇ ਚੰਗੇ ਵੀ ਤੇ ਮਾੜੇ ਨੇ, ਪਰ ਤੂੰ ਕਿਹਨੂੰ ਨਗਰ ਹੀ ਗਰ ਕਰ ਦੇਣਾ, ਵਿਖਾ ਦੇਣੇ ਤੈਨੂੰ। ਉਥੇ ਸਾਡਾ ਇਤਿਹਾਸ ਕਹਿੰਦਾ ਕਿ ਗੁਰਦੇਵ ਨੇ ਟਕਾ ਦਿੱਤਾ ਵੀ ਜਾਂ ਸੱਚ ਤੇ ਝੂਠ ਖਰੀਦ ਕੇ ਲਿਆ। ਆਪਾਂ ਪੰਕਤੀ ਵਿਚਾਰ ਰਹੇ ਸਤਿਗੁਰ ਤੇ ਜੇ ਮੂੰਹ ਫਿਰੇ ਸੇ ਬੱਧੇ ਦੁੱਖ ਸਹਾਏ। ਭਾਈ ਮਰਦਾਨਾ ਜੀ ਕਹੇ ਦੁਕਾਨਦਾਰ ਨੂੰ ਪੁੱਛਦੇ ਵੀ ਗੁਰਮੁਖੋ ਸੱਚ ਤੇ ਝੂਠ ਲੈਣਾ, ਤੇ ਕਹਿੰਦੇ ਬਾਬਾ ਜੀ ਕਿਹੋ ਜਿਹੀਆਂ ਭੂਣੀਆਂ ਗੱਲਾਂ ਕਰਦੇ, ਕੋਈ ਸੌਦਾ ਹੁੰਦਾ ਇਹੋ ਜਿਹਾ? ਵਪਾਰੀ ਸੋਚ ਵਾਲਾ ਬੰਦਾ ਮੂਲਾ ਦੁਕਾਨ ਤੇ ਬੈਠਾ ਤੇ ਕਹਿੰਦਾ ਜੀ ਮੇਰੇ ਕੋਲ ਆ ਜੀ, ਮੇਰੇ ਕੋਲ ਹੈ, ਮੇਰੇ ਕੋਲ ਹੈ। ਭਾਈ ਮਰਦਾਨਾ ਜੀ ਵੀ ਖੁਸ਼ ਹੋਏ ਵੀ ਚਲੋ ਛੇਤੀ ਸੌਦਾ ਮਿਲ ਗਿਆ, ਹੱਥ ਕੀਤਾ। ਭਾਈ ਮਰਦਾਨੇ ਜੀ ਨੇ ਟਕਾ ਉਹਦੀ ਹੱਥ ਤੇ ਰੱਖਿਆ, ਉਹਨੇ ਵਹੀ ਚੋ ਕਾਗਜ਼ ਪਾੜ ਕੇ ਤੇ ਇੱਕ ਤੇ ਲਿਖਿਆ ਮਰਨਾ ਸੱਚ ਤੇ ਦੂਜੇ ਤੇ ਲਿਖਿਆ ਜਿਉਣਾ ਝੂਠ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਭਾਈ ਮਰਦਾਨੇ ਜੀ ਗਏ ਤੇ ਉਹ ਕੁੜੀਆਂ ਖੋਲੀਆਂ, ਹਜ਼ੂਰ ਕਹਿਣ ਲੱਗੇ ਸਾਈਂ ਲੋਕਾਂ ਪੜ੍ਹ ਲਾ, ਜਿਨ੍ਹਾਂ ਨੇ ਮਰਨ ਨੂੰ ਸੱਚ ਜਾਣੇ ਉਹ ਮਾੜੇ ਕਿਵੇਂ ਹੋਏ? ਭਾਈ ਮਰਦਾਨੇ ਦੇ ਜਾਣ ਤੋਂ ਬਾਅਦ ਮੱਥਾ ਠਣਕਿਆ ਮੂਲੇ ਦਾ ਵੀ ਇਹੋ ਜਿਹੜੇ ਸੌਦਾ ਖਰੀਦਦੇ ਜਾਵਾਂ, ਵੇਖਾਂ ਤਾਂ ਸੀ ਵੀ ਕੌਣ ਨੇ। ਚਲਾ ਗਿਆ, ਗੁਰੂ ਕੇ ਦਰਸ਼ਨ ਕੀਤੇ, ਮਨ ਵਿਰਾਗ ਵਿਚ ਆ ਗਿਆ। ਇਹਦੀਆਂ ਵਿਰਾਗ ਦੀਆਂ ਮਹਾਂਪੁਰਸ਼ਾਂ ਨੇ ਸਾਨੂੰ ਤਿੰਨ ਕਿਸਮਾਂ ਪੜ੍ਹਾਈਆਂ ਨੇ, ਗਧਾ ਵਿਰਾਗ, ਘੋੜਾ ਵਿਰਾਗ ਤੇ ਸ਼ੇਰ ਵਿਰਾਗ। ਗਧਾ ਵਿਰਾਗ ਇਹ ਹੁੰਦਾ ਹੈ ਇੱਕ ਖੋਤਾ ਇੰਗਿਆ ਦੇ ਬਾਕੀ ਇੰਗਣ ਲੱਗ ਪੈ, ਕੋਈ ਲਹਿਰ ਚੱਲੀ ਤੇ ਦੋ ਚਾਰ ਦਿਨ ਮੁੜ ਕੇ ਸਾਥ ਦਿੱਤਾ ਤੇ ਮੁੜ ਕੇ ਕੁਝ ਵੀ ਨਹੀਂ। ਘੋੜਾ ਵਿਰਾਗ ਦਾ ਭਾਵ ਹੁੰਦਾ ਵੀ ਜਿਵੇਂ ਘੋੜਾ ਚਰਨ ਜਾਂਦਾ ਤੇ ਆ ਜਾਂਦਾ, ਕਰਦਿਆਂ ਨਾਲ ਨਾਰਾਜ਼ ਹੋ ਕਰਕੇ ਕਹਿਣ ਲੱਗਾ ਵੀ ਸਾਰਾ ਕੁਝ ਝੂਠ ਹੈ, ਮੈਂ ਬਾਬਿਆਂ ਕੋਲ ਜਾ ਕੇ ਵਿਦਿਆ ਪੜ੍ਹਨੀ, ਮੈਂ ਵਿਆਹ ਨਹੀਂ ਕਰਾਉਣਾ, ਤੇ ਕ ਮਹੀਨਿਆਂ ਤੋਂ ਬਾਅਦ ਮਾਸੜ ਆਇਆ ਤੇ ਸਾਥੀਆਂ ਨੂੰ ਕਹਿਣ ਲੱਗਾ ਵੀ ਕਹਿੰਦੇ ਵਿਆਹ ਚੰਗਾ ਉਹਨੂੰ ਮੈਂ ਕਰਾ ਲੈਣਾ ਪਹਿਲਾਂ ਛੜੀਆਂ ਮਾਰਦਾ ਸੀ ਤਿੰਨ ਮਹੀਨੇ ਪਹਿਲਾਂ ਤੇ ਘੋੜਾ ਵਰਾਗ ਸ਼ੇਰ ਵਰਾਗ ਦਾ ਭਾਵ ਹੁੰਦਾ ਹੈ ਤੇ ਜਿੰਨਾ ਚਿਰ ਸ਼ੇਰ ਸ਼ਿਕਾਰ ਨਾ ਕਰ ਲਏ ਉਹ ਆਪਣੀ ਕੁਟੀਆ ਚ ਆਪਣੀ ਗੁਫਾ ਚ ਨਹੀਂ ਆਉਂਦਾ ਇਸੇ ਪ੍ਰਕਾਰ ਅਸਲੀ ਸ਼ੇਰ ਵਰਾਗ ਉਹ ਹੈ ਪ੍ਰਭੂ ਦੀ ਪ੍ਰਾਪਤੀ ਵਾਸਤੇ ਗੁਰਮਤ ਨੂੰ ਗ੍ਰਹਿਣ ਕਰਨਾ ਔਰ ਆਪਣੇ ਜੀਵਨ ਦਾ ਅੰਗ ਬਣਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਇਹਨੂੰ ਕਹਿੰਦੇ ਨੇ ਸ਼ੇਰ ਵਰਾਗ ਕਹਿਣ ਲੱਗਾ ਜੀ ਮੈਂ ਤੁਹਾਡੇ ਨਾਲ ਜਾਣਾ ਛੇ ਮਹੀਨੇ ਲੰਘੇ ਤੇ ਸਤਿਗੁਰੂ ਪਾਤਸ਼ਾਹ ਨੇ ਟਟੋਲਣ ਲਈ ਆਖਿਆ ਵੀ ਮੂਲਿਆ ਗੱਲ ਵਿਗੜਦੀ ਜਾਪਦੀ ਕਹਿੰਦਾ ਜੀ ਕਿਵੇਂ ਹਜ਼ੂਰ ਕਹਿੰਦੇ ਵੀ ਤੇਰੇ ਸ਼ਰੀਕ ਕਹਿੰਦੇ ਨੇ ਵੀ ਮੂਲਾ ਕਿਤੇ ਮਰ ਗਿਆ ਤੇ ਤੂੰ ਸਤੀ ਹੋ ਜਾ ਤੇ ਕਿਵੇਂ ਹੈ ਕਹਿਣ ਲੱਗਾ ਜਿਵੇਂ ਕਿਵੇਂ ਹੁੰਦਾ ਜੀ ਮੈਨੂੰ ਪਹੁੰਚਾਓ ਮੇਰੀ ਘਰਵਾਲੀ ਮਰ ਨਾ ਜਾਏ ਜਿਵੇਂ ਕਿਵੇਂ ਹੁੰਦਾ ਪਹੁੰਚਾ ਦਿਓ ਮੈਨੂੰ ਤੇ ਮਰਦਾਨਾ ਕੋਲ ਹੱਸ ਕੇ ਕਹਿਣ ਲੱਗਾ ਮੂਲਿਆ ਜਿਹੜੇ ਗੁਰੂ ਦੇ ਲੜ ਲੱਗਾ ਨਾ ਇਹਦੇ ਹੁੰਦਿਆਂ ਖਤਰਾ ਕੋਈ ਨੀ ਕਹਿਣ ਲੱਗਾ ਹੁਣ ਤੂੰ ਤਾਂ ਭਾਈ ਮਰਦਾਨੇ ਨੂੰ ਕਹਿਣ ਲੱਗਾ ਵੀ ਤੂੰ ਤਾਂ ਘਰੋਂ ਨਿਕਲਿਆ ਤੇ ਮੈਨੂੰ ਹੀ ਪੱਟਦਾ ਪਹੁੰਚ ਗਿਆ ਆਪਣੇ ਨਗਰ ਫਿਰ ਸਿਆਲਕੋਟ ਆ ਗਿਆ ਸਮਾਂ ਆਪਣੀ ਚਾਲ ਚੱਲਿਆ ਤੇ ਸਤਿਗੁਰੂ ਪਾਤਸ਼ਾਹ ਸਿਆਲਕੋਟ ਦੁਬਾਰਾ ਆਏ ਤੇ ਕਹਿਣ ਲੱਗੇ ਮਰਦਾਨਿਆਂ ਆਪਣੇ ਮੂਲੇ ਨੂੰ ਮਿਲ ਚੱਲੀਏ ਵੀ ਉਹਦਾ ਕੀ ਹਾਲ ਚਾਲ ਹੈ ਜਦੋਂ ਮੋੜ ਤੋਂ ਮੁੜਦਿਆਂ ਬਾਬੇ ਨਾਨਕ ਦੇ ਮਰਦਾਨੇ ਜੀ ਨੂੰ ਤੱਕਿਆ ਨਾ ਮੂਲੇ ਦੀ ਘਰਵਾਲੀ ਦੀ ਕਹਿਣ ਲੱਗੀ ਆ ਗਏ ਉਹ ਬਾਬੇ ਜਿਨ੍ਹਾਂ ਨੇ ਮੇਰਾ ਪਹਿਲਾਂ ਕਾਰਾ ਜਾਣ ਦਿੱਤਾ ਲੁਕ ਜਾ ਕਿਤੇ ਉਤਰਿਆ ਸੱਜੇ ਖੱਬੇ ਕਹਿਣ ਲੱਗਾ ਕਿੱਥੇ ਲੁਕਾਂ ਕਹਿਣ ਲੱਗੀ ਆ ਪਾਥੀਆਂ ਦਾ ਗੂੜਾ ਨਹੀਂ ਦਿਸਦਾ ਜਿਹਨੇ ਕਦੇ ਲਿਖਿਆ ਸੀ ਮਰਨਾ ਸੱਚ ਤੇ ਜਿਉਣਾ ਝੂਠ ਗੁਰੂ ਭੁੱਲ ਗਿਆ ਤੇ ਪਾਥੀਆਂ ਦੇ ਗੂੜੇ ਚ ਲੜ ਗਿਆ ਸਤਿਗੁਰੂ ਪਾਤਸ਼ਾਹ ਹੱਸ ਪਏ ਤੇ ਕਹਿਣ ਲੱਗੇ ਮਰਦਾਨਿਆਂ ਆਵਾਜ਼ ਮਾਰ ਆਪਣੇ ਮਿੱਤਰ ਨੂੰ ਆਵਾਜ਼ ਮਾਰੀ ਸੇਠਾ ਮੂਲਿਆ ਕੀ ਹਾਲ ਹੈ ਤੇ ਘਰਵਾਲੀ ਕਹਿਣ ਲੱਗੀ ਬਾਬਾ ਜੀ ਉਹ ਹੈ ਨਹੀਂ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਜੀ ਹੈ ਨੀ ਤੇ ਆਪਾਂ ਕਰਨਾ ਕੀ ਚਲੋ ਚੱਲੀਏ ਜੀ ਹੈ ਨੀ ਸੱਪ ਲੜਿਆ ਲੱਗਾ ਆਇਆ ਕਰਨ ਆਪਾਂ ਬਾਣੀ ਚ ਪੜਦੇ ਹਾਂ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜੋ ਮਤਲ ਮਧਾਣੀਆਂ ਤੂੰ ਮਥੇ ਧਰਮ ਰਾਏ ਜਦੋਂ ਸੰਕਟ ਆਉਂਦਾ ਆਪਾਂ ਨੂੰ ਉਦੋਂ ਗੁਰੂ ਦਾ ਬੜਾ ਚੇਤਾ ਆਉਂਦਾ ਜਦੋਂ ਸੰਕਟ ਆਉਂਦਾ ਉਹ ਸੁਖਮਨੀ ਸਾਹਿਬ ਦਾ ਬੜਾ ਚੇਤਾ ਆਉਂਦਾ ਉਦੋਂ ਅੰਗ ਲੱਭ ਲੈਂਦੇ ਵੀ ਫਲਾਨੇ ਅੰਗ ਤੇ ਹੈ ਤੇ ਤੁਲਸੀਦਾਸ ਜੀ ਨੇ ਬੜਾ ਸੁੰਦਰ ਲਿਖਿਆ ਕਹਿੰਦੇ ਦੁੱਖ ਮੈਂ ਸਿਮਰਨ ਸਭ ਕਰੇ ਸੁਖ ਮੈਂ ਕਰੇ ਨਾ ਕੋਏ ਤੁਲਸੀਦਾਸ ਦੀ ਰਮਾਇਣ ਕਹਿੰਦੇ ਜੋ ਸੁਖ ਮੈਂ ਸਿਮਰਨ ਕਰੇ ਦੁੱਖ ਨਾ ਕਹੂ ਹੈ ਆਪਾਂ ਸੁੱਖ ਦੇ ਮੌਕੇ ਰੱਬ ਨੂੰ ਚੇਤੇ ਨਹੀਂ ਕਰਦੇ ਜੇ ਸੁੱਖ ਦੇ ਮੌਕੇ ਚੇਤੇ ਕਰਾਂਗੇ ਦੁੱਖ ਆਉਣਾ ਹੀ ਨਹੀਂ ਲੜ ਗਿਆ ਸੱਪ ਸ਼ਰੀਕਾ ਇਕੱਠਾ ਹੋ ਗਿਆ ਪਾ ਲਿਆ ਮੰਜੇ ਉੱਪਰ ਲੈ ਗਏ ਬਾਬਾ ਤੇਰਾ ਫੇਰ ਵੀ ਕਹਿਣ ਲੱਗੇ ਮਿੱਤਰੋ ਲੇਟ ਹੋ ਗਿਆ ਲੇਟ ਕੋਈ ਗੱਲ ਨੀ ਲੈ ਆਇਓ ਦਸਵੇਂ ਜਾਮੇ ਚ ਸਾਏ ਦੀ ਜੂਨ ਵਿਚ ਪਿਆ ਹੋਵੇਗਾ ਤੈਨੂੰ ਮੂਤ ਕਰ ਦਿਆਂਗੇ ਇੱਕ ਮਿੰਟ ਆਵਾਜ਼ ਨੀ ਦਿੱਤੀ 200 ਸਾਲ ਦਾ ਚੱਕਰ ਪਿਆ ਜੇ ਆਵਾਜ਼ ਮਾਰੀ ਅੰਗਾਰਾ ਨੇ ਭਰਿਆ ਤੇ 200 ਸਾਲ ਲੇਟ ਇੰਨੀ ਗੱਡੀ ਲੇਟ ਹੋ ਜਾਂਦੀ ਤੇ ਗੁਰੂ ਨੂੰ ਅੰਗਾਰਾ ਨਾ ਭਰੀਏ ਤੇ ਇਸ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮੇਰੇ ਮਾਲਕ ਕਹਿੰਦੇ ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਏ ਜਿਹੜੇ ਗੁਰੂ ਵਾਲੇ ਪਾਸੇ ਤੋਂ ਮੂੰਹ ਮੋੜਦੇ ਨੇ ਨਾ ਉਹ ਬੱਧੇ ਦੁੱਖਾਂ ਨੂੰ ਸਹਿੰਦੇ ਨੇ ਝੱਲਣੇ ਪੈਂਦੇ ਹਨ
ਫਿਰ ਫਿਰ ਮਿਲਣ ਨਾ ਪਾਏ ਨੀ
ਵਾਰ ਵਾਰ ਕਦੇ ਜੰਪ ਹੈ ਕਦੇ ਮਰ ਗਏ ਕਦੇ ਮਰ ਗਏ ਕਦੇ ਜੰਪ ਹੈ ਵਾਰ ਵਾਰ ਦੁਖੀ ਹੁੰਦੇ ਹਨ
ਬ੍ਰਹਮਾ ਤਾਂ ਮਰ ਜਾਏ
ਇਸ ਪ੍ਰਕਾਰ ਕਦੇ ਜੰਪੇ ਤੇ ਕਦੇ ਮਰ ਗਏ ਸ਼੍ਰੀ ਰਾਮ ਚੰਦਰ ਦੀ ਕਥਾ ਦੇ ਵਿਚ ਥਾਂ ਤੇ ਪੜਿਆ ਸ਼੍ਰੀ ਰਾਮ ਚੰਦਰ ਜੀ ਆਪਣੇ ਸੇਵਕਾਂ ਦੇ ਨਾਲ ਉਨ੍ਹਾਂ ਦੇ ਗੁਰੂ ਜੀ ਦੇ ਵਿਸ਼ੇਸ਼ ਜੀ ਬੈਠੇ ਨੇ ਇੱਕ ਨਿੱਕਾ ਜਿਹਾ ਕੀੜਾ ਕੰਨ ਤੇ ਚੜਿਆ ਤੇ ਡਿੱਗ ਪੈਂਦਾ ਹੈ। ਚੁੱਪ ਚਾਪ ਸੀ ਰਾਮ ਚੰਦਰ ਜੀ, ਹੱਸ ਪਏ ਤੇ ਵਿਸ਼ੇਸ਼ ਜੀ ਕਹਿਣ ਲੱਗੇ ਕਿ ਰਾਮ ਜੀ ਹੱਸੇ ਕਿਉਂ? ਕਹਿਣ ਲੱਗੇ ਜੀ ਪਰਮਾਤਮਾ ਦੇ ਰੰਗਾਂ ਤੋਂ। ਵਿਸ਼ੇਸ਼ ਜੀ ਕਹਿਣ ਲੱਗੇ ਜੀ ਪਰਮਾਤਮਾ ਦੇ ਰੰਗ ਤੋਂ ਭਾਵ ਕੀ? ਸ੍ਰੀ ਰਾਮ ਜੀ ਕਹਿਣ ਲੱਗੇ ਜਿਹੜਾ ਕੰਨ ਤੇ ਚੀੜਾ ਕੀੜਾ ਚੜਦਾ ਨਾ, ਇਹ 14 ਵੇਰ ਇੰਦਰ ਦੀ ਪਦਵੀ ਨੂੰ ਪ੍ਰਾਪਤ ਕਰ ਚੁੱਕਾ ਔਰ ਫਿਰ ਕੀੜੇ ਦਾ ਕੀੜਾ ਤੇ ਸੁਰਗ ਦੇ ਰਾਜੇ ਨੂੰ ਕਹਿੰਦੇ ਨੇ ਇੰਦਰ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਵਾਰ ਵਾਰ ਆਉਂਦੇ ਤਾਂ ਪਰ ਮਿਲਦੇ ਨੀ, ਇਸ ਕਰਕੇ ਕਦੇ ਜੰਮ ਪੈ ਤੇ ਕਦੇ ਮਰ ਗਏ।
ਸਹਸਾ ਰੋਗ ਨਾ ਛੋਡੇ,
ਮਨ ਵਿੱਚ ਸੰਸਾ ਨੂੰ ਸਾਡੇ ਸ਼ੰਕਾ, ਆਹ ਕੰਮ ਕਰੀਏ ਤੇ ਪਤਾ ਨੀ ਹੋਵੇ ਕਿ ਨਾ। ਜੇ ਆਪਾਂ ਕਹਿੰਦੇ ਗਿਆਨੀ ਜੀ ਸਾਡੀ ਅਰਦਾਸ ਕਰਦੇ ਹੋ ਤੇ ਗੁਰਮੁਖਾ ਤੇਰੀ ਗੁਰੂ ਨਾਲ 57 ਹੋਈ ਹੈ ਤੇ ਤੇਰੀ ਗੁਰੂ ਸੁਣੇਗਾ ਨਾ। ਅੰਗਰੇਜ਼ੀ ਵਿਚ ਬੜੀ ਇਕ ਸੋਹਣੀ ਕਹਾਵਤ ਹੈ, ਕਹਿੰਦੇ ਓਨਲੀ ਦਾ ਵੀਰ ਨੋਜ ਵੇਰ ਦਾ ਸ਼ੂ ਪਿੰਚ, ਜਿਹਨੂੰ ਜੁੱਤੀ ਲੱਗਦੀ ਨਾ ਉਹਨੂੰ ਪਤਾ ਵੀ ਕਿੱਥੋਂ ਚੁਭਦੀ ਹੈ। ਦਰ ਤੈਨੂੰ ਹੈ ਤੇ ਮੈਂ ਕੀ ਦੱਸਾਂਗਾ ਗੁਰੂ ਨੂੰ? ਤੂੰ ਦੱਸ ਵੀ ਪਾਤਸ਼ਾਹ ਮੇਰੇ ਤੇ ਕਿਰਪਾ ਕਰ, ਮੈਨੂੰ ਆਹ ਪਰੇਸ਼ਾਨੀ ਹੈ। ਉਹ ਜਾਣਦਾ ਹੀ, ਉਹ ਅੱਖਰਾਂ ਦੀ ਭਾਸ਼ਾ ਦੇ ਨਾਲ ਦਿਲ ਦੀ ਭਾਸ਼ਾ ਨੂੰ ਬਹੁਤ ਜਲਦੀ ਜਾਣਦਾ, ਆਪਾਂ ਦਿਲ ਤੋਂ ਅਰਦਾਸ ਹੀ ਨਹੀਂ ਕਰਦੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਮਨ ਵਿੱਚ ਸੰਸਾ ਦਾ ਰੋਗ ਹੋਣ ਕਰਕੇ ਇਹ ਛੱਡਦਾ ਨੀ, ਔਰ ਇਸ ਕਰਕੇ ਇੱਕ ਦੁੱਖ ਮੁੱਕਾ ਤੇ ਦੂਜਾ ਆ ਗਿਆ।
ਮੈਂ ਦੁੱਖ ਪਾਏ,
ਇੱਕ ਦੁੱਖ ਮੁੱਕਾ ਤੇ ਫਿਰ ਦੂਜਾ ਦੁੱਖ ਦੁਰੂ ਹੋਰ ਦੂਜਾ ਦੁੱਖ ਸ਼ੁਰੂ ਹੋ ਗਿਆ ਹੈ।
ਨਾਨਕ ਮਦਰ ਬਖਸ਼ਲੇ,
ਇੱਕ ਜੇ ਉਹਦੀ ਨਿਗਾਹ ਪੈ ਜਾਏ ਨਾ ਤੇ ਬਖਸ਼ਿਆ ਕਰ ਦਿੰਦਾ। ਜੇ ਆਪ ਪਰ ਜਾਨਾ ਪੜਦੇ ਜਿਨ ਕੋ ਨਦਰ ਨਿਗਾਹ, ਕਰਮ ਤਿਨਕਾਰ, ਕਰਮ ਦਾ ਅਰਥ ਹੈ ਬਖਸ਼ਿਸ਼। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਨਾਨਕ ਨਦਰੀ ਬਖਸ਼ ਲੈ, ਜਿਹਦੇ ਤੇ ਨਿਗਾਹ ਪੈ ਗਈ ਉਹਦੇ ਤੇ ਕਰਮ ਕਰ ਦਿੱਤਾ ਉਹਨੂੰ ਬਖਸ਼ ਦਿੱਤਾ।
ਸਬਦ ਮੇਲ ਮਿਲਾਏ,
ਇਹ ਰੀਕ ਨੈਗਟ ਹੋਣ ਦਾ ਤਰੀਕਾ ਕੀ, ਮਿਲਾਪ ਕਿਵੇਂ ਹੋਵੇਗਾ? ਗੁਰੂ ਦੇ ਉਪਦੇਸ਼ ਦੇ ਦੁਆਰਾ ਹੀ ਮਿਲਿਆ ਜਾ ਸਕਦਾ ਹੈ। ਗੁਰੂ ਦੇ ਉਪਦੇਸ਼ ਨੂੰ ਕਮਾਉਣ ਦਾ ਯਤਨ ਕਰ।
ਮਹੱਲਾ ਤੀਜਾ, ਜੋ ਸਤਿਗੁਰ ਤੋਂ ਮੋਹ ਫੇਰੇ,
ਭਾਈ ਗੁਰੂ ਵਾਲੇ ਪਾਸੇ ਤੋਂ ਆਪਣਾ ਮੂੰਹ ਫੇਰ ਲੈਂਦੇ ਹਨ।
ਨਾ ਠੌਰ ਨਾ ਠਾਓ,
ਕਿਸੇ ਪ੍ਰਕਾਰ ਕੋਈ ਟਿਕਾਣਾ ਨਹੀਂ, ਕੋਈ ਝਲਦਾ ਨਹੀਂ।
ਜੋ ਸੁੱਟਣ ਘਰ ਘਰ ਫਿਰੇ,
ਪਤੀ ਨੇ ਆਪਣੀ ਪਤਨੀ ਤਿਆਗ ਦਿੱਤੀ ਤੇ ਉਹ ਘਰ ਘਰ ਫਿਰਦੀ ਹੈ, ਇਸੇ ਪ੍ਰਕਾਰ ਜੀਵ ਰੂਪੀ ਇਸਤਰੀ ਪਰਮਾਤਮਾ ਦੇ ਨਾਲੋਂ ਟੁੱਟ ਗਏ। ਕਦੇ ਦਰਖਤਾਂ ਦੀ ਪੂਜਾ, ਕਦੇ ਮੜੀਆਂ ਦੀ ਪੂਜਾ, ਕਦੇ ਮੱਟਾਂ ਦੀ ਪੂਜਾ ਕਰਦੀ ਹੈ।
ਦੋ ਚਾਰਨ ਬਦਨਾਓ,
ਦੋ ਚਾਰਨ ਕਰੰਟ ਤੋਂ ਨਹੀਂ ਹੋਣ ਕਰਕੇ ਬਦਨਾਮ ਕਹਿੰਦੇ ਨੇ ਇਹਨੂੰ। ਬੇਬੇ ਬਲਾਮੀ ਨੇ ਛੁੱਟੜੀ, ਇਹਨੂੰ ਬਲਾਮੀ ਨਾ। ਇਸ ਪ੍ਰਕਾਰ ਬਦਨਾਉ ਤੋਂ ਭਾਵ ਭੈੜਾ ਨਾਮ।
ਨਾਨਕ ਗੁਰਮੁਖ ਬਖਸ਼ਿਆ,
ਪਾਤਸ਼ਾਹ ਕਹਿੰਦੇ ਕਿ ਜੇ ਕਿਤੇ ਗੁਰਮੁਖ ਬਣ ਜਾ ਤੇ ਗੁਰਮੁਖਾ ਗੁਰੂ ਤੈਨੂੰ ਬਖਸ਼ ਦੇਗਾ। ਇਹ ਬਖਸ਼ਿਸ਼ ਕੇਵਲ ਤੇ ਕੇਵਲ ਗੁਰੂ ਕੋਲੋਂ ਹੋ ਸਕਦੀ ਹੈ।
ਇਹ ਸਤਿਗੁਰ ਮੇਲ ਮਿਲਾਓ,
ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ, ਗੁਰੂ ਵਿਚ ਦਇਆ ਦਾ ਘਰ ਹੈ, ਬਦਾਵਾ ਲਿਖ ਕੇ ਦੇ ਦਿੱਤਾ, ਪਰ ਗੁਰੂ ਨੂੰ ਫਿਰ ਵੀ ਤਰਸ ਆਇਆ, ਆਪਣੀ ਗੋਦੀ ਚ ਪਾ ਕੇ ਆਖਿਆ ਮਾਂ ਸਿੰਘਾ ਜੋ ਮੰਗਣਾ ਹੀ ਮੰਗ, ਗੁਰੂ ਇਨ੍ਹਾਂ ਦਿਆਲੂ ਕਿਰਪਾਲੂ ਹੈ। ਗੁਰੂ ਨੇ 9 ਕਰੋੜ ਰੁਪਈਆ ਸਤਲੁਜ ਦਰਿਆ ਵਿਚ ਸੁੱਟ ਦਿੱਤਾ, ਪਰਵਾਹ ਨਹੀਂ ਕੀਤੀ। ਗੁਰੂ ਦੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਬਾਬਾ ਦਇਆ ਸਿੰਘ, ਬਾਬਾ ਜੁਝਾਰ ਸਿੰਘ ਤੇ ਸਾਹਿਬਜ਼ਾਦੇ ਤੇ ਕੱਪੜਾ ਪਾਉਣ ਲੱਗਾ ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਦਇਆ ਸਿੰਘਾ ਤੂੰ ਸਿਆਣਾ ਬੜਾ, ਗੁਰਮੁਖ ਭਲਾ ਲੋਕ ਹੈ, ਜੁਝਾਰ ਸਿੰਘ ਤੇ ਕੱਪੜਾ ਤਾਂ ਪਈ ਜੇ ਬਾਕੀਆਂ ਤੇ ਪਾ ਸਕਦਾ ਤੇ ਮੇਰੇ ਕੋਲ ਕਾਣੀ ਵੰਡ ਹੈ ਨੀ ਵੀ ਜੁਝਾਰ ਸਿੰਘ ਤੇ ਕੱਪੜਾ ਪਾਇਆ ਜਾ ਤੇ ਦੂਜੇ ਰਹਿ ਜਾਣ। ਭਲਾ ਸਾਹਿਬ ਸਿੰਘ ਮਾੜਾ, ਹਿੰਮਤ ਸਿੰਘ ਮਾੜਾ, ਗੋਬਿੰਦ ਸਿੰਘ ਮਾੜਾ, ਇੱਥੇ ਟਾਈਮ ਨਾਲ ਆਪਣੀ ਮੰਜ਼ਿਲ ਦੂਰ ਹੈ। ਤੇ ਜਦੋਂ ਸਿੰਘ ਗੋਦੀ ਚ ਪਿਆ ਤੇ ਗੁਰੂ ਕਹਿੰਦਾ ਜੋ ਮੰਗਣਾ ਹੀ ਮੰਗ, ਧਿਆਨ ਦਿਆ ਜੀ ਆਪਾਂ ਕੀ ਮੰਗਦੇ ਆ, ਜੇ ਚਾਹੁੰਦਾ ਕਰ ਅਮੀਰ ਦਿਆਂ ਰਾਜ ਭਾਗ ਤੇ ਤੈਨੂੰ ਜਗੀਰ ਦਿਆਂ, ਕਰ ਕੰਚਨਵਾਨ ਸਰੀਰ ਦਿਆਂ, ਕੀ ਦਿਲ ਦੀਆਂ ਵਿਉਂਤਾਂ ਲਾਉਣਾ, ਜੇ ਚਾਹੁੰਦਾ ਤੈਨੂੰ ਅਮੀਰ ਕਰਦਿਆਂ, ਤੇਰਾ ਸਰੀਰ ਨਵਾਂ ਨਰੋਆ ਕਰਦਿਆਂ। ਭਾਈ ਮਾਨ ਸਿੰਘ ਕੋਲ ਯਾਦ ਸਿੱਖ ਲਈਏ ਆਪਾਂ ਕੀ ਮੰਗਣਾ, ਆਪਾਂ ਮੰਗਦੇ ਨੀ ਸਾਡਾ ਕਾਕਾ ਕਨੇਡਾ ਚਲਾ ਜਾਏ, ਆਈਲੈਂਡਸ ਕਰਕੇ ਗੁੱਡੀ ਚਲੀ ਜਾਏ, ਇਹੋ ਸਾਡੇ ਕੋਲ ਇੱਕੋ ਗੱਲ ਰਹਿ ਗਈ ਹੈ ਵੀ ਆਈਲੈਂਡਸ ਕਰ ਤੇ ਗੁੱਡੀ ਬਾਹਰ ਜਾ, ਮੈਂ ਬਾਹਰ ਜਾਣ ਦੇ ਉਲਟ ਨੀ। ਗੁਰਸਿੱਖਾ ਤੈਨੂੰ ਉੱਥੇ ਹਰਿਮੰਦਰ ਨਹੀਂ ਲੱਭਣਾ, ਗੁਰੂ ਕੇ ਸਿੱਖਾ ਮੇਰੇ ਤੇ ਨਾਰਾਜ਼ ਨਾ ਹੋਈ, ਤੂੰ ਕੇਸਗੜ੍ਹ ਸਾਹਿਬ ਦੀ ਤੈਨੂੰ ਪ੍ਰਾਪਤੀ ਨਹੀਂ ਹੋਣੀ, ਜਿੱਥੇ ਸਤਿਗੁਰੂ ਪਾਤਸ਼ਾਹ ਨੇ ਪੰਜਾਂ ਦੇ ਸੀਸ ਕੱਟ ਕੇ ਤੇ ਉਨ੍ਹਾਂ ਨੂੰ ਜਿੰਦਿਆਂ ਕੀਤਾ, ਮੁਬਾਰਕ ਤੈਨੂੰ ਜਾ ਬੰਬ ਜਮ ਜਮ ਜਾ। ਲੇਕਿਨ ਕੀ ਮੰਗ ਮੰਗ, ਜਿਹੜੀ ਬਾਬੇ ਮਾਨ ਸਿੰਘ ਨੇ ਮੰਗੀ ਸੀ ਨਹੀਂ ਰਾਜ ਭਾਗ ਦੀ ਚਾਹਤ ਆ, ਤਾਂ ਆਪਾਂ ਤਾਂ ਕੁਰਸੀ ਪਿੱਛੇ ਆਪਣਿਆਂ ਦੀ ਨਿੰਦਿਆ ਕਰੀ ਜਾਂਦੇ ਵੀ ਕੁਰਸੀ ਮਿਲਦੇ ਤੇ ਭਾਵੇਂ ਆਪਣਿਆਂ ਨੂੰ ਮਾਰਨਾ ਪਿਆ, ਇੰਨਾ ਖੁਦ ਗਰਜ ਬੰਦਾ ਹੋ ਗਿਆ। ਨਹੀਂ ਨਹੀਂ, ਕਹਿੰਦਾ ਨੀ ਰਾਜ ਭਾਗ ਦੀ ਚਾਹਤ ਆ ਤਾਂ ਮੈਨੂੰ ਚਰਨਾਂ ਵਿਚ ਟਿਕਾ ਦਿੱਤਾ, ਆਹ ਸਾਡੀ ਮੰਗ ਚਾਹੀਦੀ ਜੇ। ਨਹੀਂ ਰਾਜ ਭਾਗ ਦੀ ਚਾਹਦਾਤਾ ਮੈਨੂੰ ਚਰਨਾਂ ਵਿਚ ਟਿਕਾ ਦਾਤਾ, ਮੁਕਤੀ ਦਾ ਬਣੀ ਗਵਾਹ ਦਾਤਾ, ਦਿਲ ਸੱਚ ਦੀ ਤਕੜੀ ਹਾਰ ਦਿਓ, ਜੇ ਮਿਹਰ ਅਸਾਂ ਤੇ ਕਰ ਦਿਓ ਲਿਖਿਆ ਬਦਾਵਾ ਪਾੜ ਦਿਓ। ਜੇ ਮਿਹਰ ਕਰਦਾ ਨਾ ਉਹਦਾ ਬਦਾਵਾ ਲਿਖ ਕੇ ਦਿੱਤਾ ਉਹ ਪਾੜ ਦੇ, ਮੈਨੂੰ ਕੋਈ ਕਿਸੇ ਪ੍ਰਕਾਰ ਦੀ ਹੋਰ ਇੱਛਾ ਹੀ ਨਹੀਂ। ਆਪ ਗੁਰਮੁਖੋ ਆਪ ਵਿਦਾਵਾ ਨਾ ਦਈਏ, ਆਪ ਆਖਿਆ ਕਰੀਏ ਗੁਰੂ ਗ੍ਰੰਥ ਜੀ ਮੰਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋ ਚਾਹੇ, ਖੋਜ ਸ਼ਬਦ ਮਿਲ। ਮੈਂ ਤਕਰੀਬਨ ਰੋਜ਼ਾਨਾ ਬੇਨਤੀ ਕਰਦਾ ਰਹਿਣਾ, ਇਕੋ ਇੱਕ ਅਰਦਾਸ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਿਰ ਤੇਰੀ ਅਮਾਨਤ ਹੈ, ਤੇਰੇ ਚਰਨਾਂ ਚ ਰੁਲੇ, ਜੇ ਤੈਨੂੰ ਛੱਡ ਕੇ ਕਿਸੇ ਬੰਦੇ ਦੇ ਪੈਰਾਂ ਤੇ ਜਾਣਾ ਤੇ ਮੌਤ ਕਰਦੀ ਉਹ ਸਵਾਸ ਨਹੀਂ ਚਾਹੀਦਾ। ਤੈਨੂੰ ਛੱਡ ਕਿਸੇ ਬੰਦੇ ਦੀ ਗੋਡੀ ਦੀ ਗਿੱਟੀ ਹੱਥ ਲਾਉਣਾ ਨਾ ਉਹ ਸਵਾਸ ਇੱਕ ਨਹੀਂ ਚਾਹੀਦਾ। ਅੰਤਮ ਸਵਾਸਾਂ ਤੱਕ ਮੇਰੇ ਪਾਤਸ਼ਾਹ ਸੀ ਤੇਰੇ ਚਰਨਾਂ ਚ ਰਹੀਏ, ਇਹ ਮੇਰੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ ਚ ਆਪਣੇ ਲਈ ਵੀ ਅਰਦਾਸ ਹੈ ਤੇ ਮੈਂ ਤੁਹਾਡੇ ਲਈ ਵੀ ਅਰਦਾਸ ਕਰਦਾ। ਪਾਤਸ਼ਾਹ ਜਿੰਨੇ ਵੀ ਮੇਰੇ ਭੈਣ ਭਰਾ ਵੱਡੇ ਛੋਟੇ ਸੁਣਦੇ ਨੇ ਬੈਠੇ ਨੇ ਨਾ, ਰਹਿਮਤ ਕਰੀ ਇਹਨਾਂ ਨੂੰ ਆਪਣੇ ਚਰਨਾਂ ਚ ਰੱਖੀ, ਇਹ ਮੇਰੀ ਬੇਨਤੀ ਹੈ ਗੁਰੂ ਪਾਤਸ਼ਾਹ ਦੇ ਅੱਗੇ।
ਪੌੜੀ
ਹਾਂਜੀ
ਪੌੜੀ ਜੋ ਸਿਵਹਿ ਸਤ ਮੁਰਾਰ,
ਆਪਾਂ ਹੁਣੇ ਗੱਲ ਕੀਤੀ ਸੀ ਵਾਹਿਗੁਰੂ ਦੀ ਤੇ ਗੁਰਦੇਵ ਨੇ ਨਿੰਦਣਾ ਕਰ ਦਿੱਤਾ ਤੇ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਕੀ ਜਿਹੜਾ ਮੂੰਹ ਤੋਂ ਜੋ ਸੇਵਾ ਸਤ ਮੁਰਾਰ, ਇਹਨੂੰ ਕਹਿੰਦੇ ਨੇ ਵਿਸ਼ੇਸ਼ਣ ਵਾਚਕ ਨਾਮ, ਨਾਮ ਨੀ ਕਿਸਮਾਂ ਨੇ ਉਹਨਾਂ ਚੋਂ ਇੱਕ ਵਿਸ਼ੇਸ਼ਣ ਵਾਚਕ ਨਾਮ। ਮੁਰਨਾਮੇ ਦੈਤ ਨੂੰ ਮਾਰਨ ਕਰਕੇ ਪ੍ਰਮਾਤਮਾ ਦਾ ਨਾਮ ਰੱਖਿਆ ਮੁਰਾਰੀ ਮੁਰਾਰ। ਕਹਿੰਦੇ ਸਤੋ ਭਾਵ ਸਦੀਵੀ ਤੌਰ ਤੇ ਜਿਹੜਾ ਦੈਂਤਾਂ ਨੂੰ ਮਾਰਨ ਵਾਲਾ ਪ੍ਰਮਾਤਮਾ ਜਿਹੜਾ ਉਹਦੀ ਸੇਵਾ ਕਰੇਗਾ,
ਇਹ ਭਵਜਲ ਤਰ ਗਿਆ,
ਉਹ ਸੰਸਾਰ ਸਮੁੰਦਰ ਤੋਂ ਬੰਨੇ ਹੋ ਗਿਆ ਲੰਘ ਗਿਆ ਤਰ ਗਿਆ,
ਉਹ ਬੋਲੇ ਹਰ ਹਰ ਨਾਮ,
ਭਾਈ ਪਰਮੇਸ਼ਰ ਦਾ ਨਾਮ ਲੈਂਦੇ ਹਨ
ਇਹਨੇ ਜਮ ਛੱਡ ਗਿਆ,
ਭਾਈ ਜਮ ਰਾਜਾ ਛੱਡ ਜਾਂਦਾ। ਆਪਾਂ ਪੜ੍ਹਦੇ ਆ ਰਾਤ ਨੂੰ ਸੌਣ ਲੱਗੇ ਬਰਾਜਣ ਤੋਂ ਪਹਿਲਾਂ ਸ਼ਬਦ ਪੜ੍ਹਦੇ ਆ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਮੀਤ, ਨਾ ਹੋ ਨਾ ਤੂੰ ਨਾ ਛੁੱਟੇ ਨਿਕਟ ਨਾ ਜਾਈ ਹੋ ਦੂਤ, ਇਹ ਆਪਾਂ ਸੋਹਣੇ ਦੇ ਪਾਰ ਤੋਂ ਪਹਿਲਾਂ ਆਮ ਪੜ੍ਹਦੇ
ਹਾਂ।
ਪਰਮਾਤਮਾ ਦੀ ਦਰਗਾਹ ਵਿਚ ਉਹਨਾਂ ਗੁਰਮੁਖਾਂ ਪਵਿੱਤਰ ਰੂਹਾਂ ਨੂੰ ਸਨਮਾਨ ਮਿਲਦਾ ਹੈ,
ਹਰ ਜਪ ਲਿਆ
ਨੂੰ ਮਿਲੇਗਾ ਭਾਈ, ਜਿਨ੍ਹਾਂ ਨੇ ਹਰ ਥਾਂ ਤੇ ਵਿਆਪਕ ਪਰਮਾਤਮਾ ਦਾ ਨਾਮ ਬੋਲਣਾ ਕੀਤਾ ਜਪਣਾ ਕੀਤਾ ਹੈ।
ਹਰ ਸੇਵਾ ਸੇਵੀ ਪੁਰਖ,
ਭਾਈ ਰੱਬ ਦਾ ਨਾਲ ਗੁਰਦੇਵ ਨੇ ਨਿਰਣਾ ਕੀਤਾ ਭਾਈ ਪਰਮਾਤਮਾ ਦੀ ਸੇਵਾ ਵੀ ਉਹ ਪੁਰਖ ਕਰੇਗਾ,
ਜਿਨ੍ਹਾਂ ਹਰ ਤੁਧ ਮਿਆ,
ਜਿਨ੍ਹਾਂ ਦੇ ਤੂੰ ਕਿਰਪਾ ਕੀਤੀ ਨੇ ਉਹ ਵਾਹਿਗੁਰੂ ਕਹਿਣਗੇ, ਬਾਕੀ ਤਾਂ ਸੌ ਜਾਣਗੇ, ਬਾਕੀ ਤਾਂ ਗੱਲਾਂ ਕਰਨਗੇ, ਜਿਨ੍ਹਾਂ ਤੇ ਤੇਰੀ ਕਿਰਪਾ ਨਾ ਹੇ ਮੇਰੇ ਵਾਹਿਗੁਰੂ ਉਹ ਤੇਰਾ ਨਾਮ ਲੈਂਦੇ ਹਨ।
ਗੁਣ ਗਾਵਾ ਪਿਆਰੇ ਨਿਤ,
ਵਾਹਿਗੁਰੂ ਮੇਰੇ ਤੇ ਮਿਹਰ ਕਰੇ ਮੈਂ ਤੇਰੇ ਗੁਣ ਗਾਉਂਦਾ ਰਹਾਂ। ਤੇਰੀ ਵਡਿਆਈ ਕਰਦਾ ਰਵਾਂ।
ਗੁਰਮੁਖ ਭ੍ਰਮ ਭਉ ਗਿਆ,
ਭਾਈ ਗੁਰੂ ਵਾਲੇ ਪਾਸੇ ਨੂੰ ਮੂੰਹ ਕਰਕੇ ਪਰਮਾਤਮਾ ਦੀ ਕੀਤੀ ਵਡਿਆਈ, ਨਾ ਉਨ੍ਹਾਂ ਨੂੰ ਕਿਸੇ ਦਾ ਵਹਿਮ, ਕਿਸੇ ਪ੍ਰਕਾਰ ਦਾ ਵਹਿਮ, ਤੇ ਨਾ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਡਰ। ਇਹ ਹੁਣ ਵਹਿਮ ਹੀ ਹੈ ਨਾ। ਮੈਂ ਆਉਂਦੇ ਨਾ ਵੀ ਬੀਬੀਆਂ ਨੇ ਕਾਲਾ ਤਾਗਾ ਬੰਨਣਾ ਸ਼ੁਰੂ ਕਰ ਦਿੱਤਾ। ਮੈਂ ਪ੍ਰਕਰਮਾ ਕਰਕੇ ਆਇਆ ਤੇ ਮੇਰੀ ਮਨ ਚ ਵਿਚਾਰ ਆਈ ਵੀ ਵੇਖੋ ਬੜੇ ਗ੍ਰੰਥ ਪੜੇ ਨੇ, ਲੇਕਿਨ ਕਾਲਾ ਤਾਗਾ ਪੰਥ ਮੈਨੂੰ ਅਜੇ ਤੱਕ ਪੂਥੀ ਚ ਨਹੀਂ ਲੱਭਾ। ਕਾਲਾ ਤਾਗਾ ਪੰਥ, ਗਿੱਟਿਆਂ ਦੀ ਤਾਗਾ ਬਨੋ, ਇਹ ਕਾਲਾ ਤਾਗਾ ਪੰਥ ਹੀ ਹੋਇਆ ਨਾ। ਗੁਰੂ ਪੰਥ ਤਾਂ ਪੜਿਆ ਪਰ ਕਾਲਾ ਤਾਗਾ ਪੰਥ ਇਹ ਨਹੀਂ ਲੱਭਾ। ਗੁਰੂ ਕਿਰਪਾ ਕਰੇ ਅਸੀਂ ਗੁਰੂ ਪੰਥ ਦੇ ਹਿੱਸਾ ਬਣੀਏ, ਅਸੀਂ ਗੁਰੂ ਪੰਥ ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਅਧੀਨ ਰਹੀਏ। ਹੁਣ ਦੱਖਣੀ ਓਂਕਾਰ ਦੀ ਬਾਣੀ ਦੇ ਵਿਚ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ, ਸਰਵਣ ਕਰੋ।
ਰੋਸ ਨਾ ਪੀਜੈ ਅੰਮ੍ਰਿਤ ਪੀਜੈ,
ਕਹਿੰਦੇ ਗੁਰਮੁਖਾ ਤੇਰਾ ਤਾਂ ਸੁਭਾਅ ਬਣਿਆ, ਰੱਬ ਨੇ ਮੇਰਾ ਆਹ ਕੰਮ ਨਹੀਂ ਕੀਤਾ, ਮੇਰਾ ਆਹ ਕੰਮ ਨਹੀਂ ਕੀਤਾ। ਅੰਮ੍ਰਿਤ ਛਕ ਬਾਣੀ ਦੀ ਪੰਕਤੀ, ਰੋਸ ਨਾ ਪੀਜੈ ਅੰਮ੍ਰਿਤ ਪੀਜੈ। 15-20 ਸਾਲ ਤੋਂ ਵੱਧ ਸਮਾਂ ਹੋ ਗਿਆ ਮੈਂ ਕਿਤੇ ਕਥਾ ਕਰਨ ਗਿਆ ਕਿਸੇ ਪਿੰਡ ਵਿਚ, ਇਕ ਨੌਜਵਾਨ ਮੂੰਹ ਦਾੜੀ ਤੋਂ ਬਿਨਾਂ ਸੀ, ਉਹ ਆਈ ਸੀ ਪਰ ਉਹਨੂੰ ਚੰਗੀ ਲੱਗੀ, ਉਹਨੇ ਰਿਮੂਵ ਕਰ ਦਿੱਤੀ। ਉਹਨੇ ਬਹੁਤ ਉੱਚੀਆਂ ਗਿਆਨ ਦੀਆਂ ਗੱਲਾਂ ਕੀਤੀਆਂ ਤੇ ਮੂੰਹ ਵੱਲ ਵੇਖਿਆ। ਮੈਂ ਕਿਹਾ ਮਿੱਤਰਾ ਤੂੰ ਤਾਂ ਬਹੁਤ ਤਗੜਾ ਵਿਦਵਾਨ ਹੈ ਤੇ ਸ਼ਕਲ ਤੇਰੀ ਆ। ਕਹਿਣ ਲੱਗਾ ਜੀ ਮੈਂ ਗੁਰੂ ਰਾਮਦਾਸ ਨਾਲ ਨਾਰਾਜ਼ ਹਾਂ, ਉਹਦੇ ਸ਼ਬਦ ਨੇ ਬੰਦੇ ਦੇ। ਮੈਂ ਕਿਹਾ ਕਿਹੜੀ ਗੱਲੋਂ? ਕਹਿੰਦਾ ਜੀ ਮੇਰੀ 14 ਕਿੱਲੇ ਪੈਲੀ ਤੇ ਮੈਂ ਪਲਾਟ ਕੱਟੇ ਤੇ ਮੇਰਾ ਪਲਾਟ ਨਹੀਂ ਵਿਕਿਆ, ਮੈਂ ਗੁਰੂ ਰਾਮਦਾਸ ਨੂੰ ਪ੍ਰਾਪਰਟੀ ਡੀਲਰ ਬਣਾਉਣ ਲੱਗਾ। ਹੁਣ ਆਹ ਸਾਡੀ ਹਾਲਤ, ਇਹ ਮੇਰੀ ਹੱਡ ਬੀਤੀ, ਜੇ ਮੈਂ ਕੋਈ ਟੁਕੜਾ ਨਹੀਂ, ਜੇ ਗੰਢਿਆ ਹੱਡ ਬੀਤੀ ਤੇ ਜੇ ਪਲਾਟ ਵਿਕ ਜਾਣ ਤੇ ਗੁਰੂ ਰਾਮਦਾਸ ਮੇਰਾ, ਜੇ ਨਹੀਂ ਵਿਕੇ ਤੇ ਮੈਂ ਗੁਰੂ ਰਾਮਦਾਸ ਨੂੰ ਨਹੀਂ ਮੰਨਦਾ। ਇਹ ਸਾਡੀ ਹਾਲਤ ਹੈ। ਗੁਰਦੇਵ ਕਹਿੰਦੇ ਗੁਰਮੁਖਾ ਰੋਸ ਨਾ ਕੀਜੀਏ, ਲਾਮਾ ਨਾ ਦਿਆ ਕਰ, ਆਪਾਂ ਤਾਂ ਲਾਮਾ ਦੇਣੇ, ਮੇਰਾ ਆਹ ਨਹੀਂ ਹੋਇਆ, ਮੇਰਾ ਆਹ ਨਹੀਂ ਹੋਇਆ। ਇਹ ਗੁਰੂ ਪਾਤਸ਼ਾਹ ਦੇ ਸ਼ਬਦ ਦੇ ਕਹਿੰਦੇ ਰੋਸ ਨਾ ਕੀਜੈ, ਗਿਲਾ ਨਾ ਕਰਿਆ ਕਰ, ਅਲਾਮਾ ਨਾ ਦਿਆ ਕਰ, ਕੀ ਕਰ? ਅੰਮ੍ਰਿਤ ਪੀਜੇ। ਜਿਹੜੇ ਕਹਿੰਦੇ ਕਿੱਥੇ ਲਿਖਿਆ ਬਾਣੀ ਚ, ਪੜ੍ਹ ਲਓ ਬਾਣੀ ਚ ਲਿਖਿਆ ਜੇ ਅੰਮ੍ਰਿਤ ਪੀਜੇ, ਫੂਕਾ ਨਾ ਮਰਾ ਅੰਮ੍ਰਿਤ ਪੀ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਦੇ ਨਾ ਵਿਆਪੇ ਚਿੰਤਾ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਅੰਮ੍ਰਿਤ ਛਾਕ, ਗਿਲਾ ਨਾ ਕਰ, ਅਲਾਮਾ ਨਾ ਦੇ,
ਰਹਿਣ ਨਹੀਂ ਸੰਸਾਰ।
ਪਿਆਰਿਆ ਤੈਨੂੰ ਤਾਂ ਕਿਹਾ ਇਹ ਸੰਸਾਰ ਹੀ ਤੂੰ ਨਹੀਂ ਰਹਿਣਾ। ਆਪਾਂ ਜਿੰਨੇ ਬੈਠੇ ਆ ਨਾ, ਸਾਨੂੰ ਸਾਰਿਆਂ ਨੂੰ ਇੱਕ ਭੁਲੇਖਾ ਹੈ, ਸਾਨੂੰ ਸਾਰਿਆਂ ਨੂੰ ਜਿੰਨੇ ਬੈਠੇ ਆਪਣੇ ਅੰਦਰ ਧਿਆਨ ਕਰਿਆ ਜੇ ਕਿ ਮੈਂ ਨਾ ਮਰੂੰ, ਮਰਬੋ ਸੰਸਾਰ ਆ, ਆਹ ਦੂਜਿਆਂ ਨੇ ਮਰ ਜਾਣਾ, ਮੈਂ ਨਹੀਂ ਮਰਨਾ। ਇਹ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਕਿੱਡਾ ਭੋਲਾ, ਤੈਨੂੰ ਭੁੱਲ ਗਈ ਗੱਲ, ਫਰੀਦਾ ਕਿੱਥੇ ਤੇਰੇ ਮਾਪਿਆ, ਜਿਹੜੇ ਅਸੀਂ ਕਹਿੰਦੇ ਨੇ ਮੈਂ ਨਹੀਂ ਮਰਨਾ। ਬਾਬਾ ਫਰੀਦ ਕਹਿੰਦੇ ਮਰਨਾ ਪੈਣਾ ਹੀ, ਚੇਤੇ ਰੱਖ। ਬਾਬਾ ਜੀ ਦੱਸੋ, ਬਾਬਾ ਫਰੀਦ ਜੀ ਕਹਿੰਦੇ ਫਰੀਦਾ ਕਿੱਥੇ ਤੇਰੇ ਮਾਪਿਆ, ਜਿੰਨੀ ਤੂੰ ਜਣੇ ਹੋਏ ਤੈ ਪਾਸੋਂ ਉਹ ਲੱਦ ਕੇ ਤੂੰ ਅਜੇ ਨਾ ਪਤੀੜਿਆ ਹੋਇਆ, ਤੇਰੀ ਬੇਬੇ ਜੀ ਤੁਰ ਗਈ, ਤੇਰਾ ਪਿਤਾ ਤੁਰ ਗਿਆ, ਇਨ੍ਹਾਂ ਹੱਥਾਂ ਦੇ ਨਾਲ ਤੋਰਿਆ ਤੇ ਤੈਨੂੰ ਅਜੇ ਤੱਕ ਚੇਤੇ ਨਹੀਂ ਆਇਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਸੰਸਾਰ ਵਿਚ ਕਿਸੇ ਨੀ ਰਹਿਣਾ, ਰਹਿ ਨਾ ਪਾਵੇ ਸੁਰ ਨਰ ਦੇਵਾ, ਊਟ ਸੁਧਾਰੇ ਕਰ ਮੁਨ ਜਨ ਸੇਵਾ, ਵੱਡੇ ਵੱਡੇ ਦੇਵਤੇ ਤੇ ਮਹਾਂਪੁਰਖ ਤੁਰ ਗਏ, ਤੈਨੂੰ ਵੀ ਜਾਣਾ ਪਏਗਾ।
ਰਾਜੇ ਰਾਏ ਰੰਗ ਨਹੀਂ ਰਹਿਣਾ।
ਕਹਿੰਦੇ ਜੀ ਮੈਂ ਅਮੀਰ ਆਦਮੀ, ਜਿਵੇਂ ਸਾਡੇ ਵੀ ਫਲਾਨੇ ਬੰਦੇ ਦੇ ਬਾਡੀ ਗਾਰਡ ਬੜੇ ਨੇ, ਇਹ ਬੜਾ ਸਾਡੇ ਰਿਵਾਜ, ਮੈਂ ਇਹਨਾਂ ਨੂੰ ਬਾਡੀ ਗਾਰਡ ਹੈ ਤੇ ਬਾਡੀ ਨੂੰ ਚੱਕੀ ਫੜੀ ਚੱਕਣ, ਸਵਾਸ ਉਹਨੇ ਕੱਢ ਲਿਆ ਤੇ ਬਾਡੀ ਤਾਂ ਗੁਰਮੁਖੋ ਗਲ ਜਾਏਗੀ, ਮੁੜ ਕੇ ਬਰਫ਼ ਰੱਖੀ ਕਰਾਂਗੇ। ਬਾਡੀ ਵੀ ਕਿਸੇ ਕੰਮ ਨਹੀਂ ਜੇ, ਬਾਡੀ ਵੀ ਤਾਂ ਜੇ ਉਹਦੇ ਸਵਾਸ ਵਿਚ ਚੱਲਦੇ ਨੇ, ਮੇਰੀ ਬਾਡੀ ਵੀ ਕਿਸੇ ਕੰਮ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਨਾ ਰਾਜੇ ਨੇ ਰਹਿਣਾ, ਰਾਜ ਦਾ ਤਾਂ ਟਿੱਕਾ, ਜਿਵੇਂ ਬਾਦਸ਼ਾਹ ਹੁੰਦਾ ਤੂੰ ਤਾਂ ਵੱਡਾ ਪੁੱਤਰ ਨੂੰ ਆਪਾਂ ਕਹਿੰਦੇ ਟਿੱਕਾ ਸਾਹਿਬ, ਕਹਿੰਦੇ ਨਾ ਰਾਜੇ ਨੇ ਰਹਿਣਾ ਤੇ ਨਾ ਰਾਜਕੁਮਾਰ ਨੇ ਰਹਿਣਾ ਤੇ ਨਾ ਰੰਕ ਗਰੀਬ ਨੇ ਰਹਿਣਾ। ਰਾਜੇ ਰਾਏ ਰੰਕ ਨਹੀਂ ਰਹਿਣਾ, ਨਾ ਰਾਜਾ ਨਾ ਰਾਜਕੁਮਾਰ ਤੇ ਨਾ ਗਰੀਬ, ਕਿਸੇ ਨੀ ਰਹਿਣਾ।
ਆਏ ਜਾਏ ਜੁਗ ਚਾਰੇ,
ਪਿਆਰਿਆ ਕੋਈ ਨਵੀਂ ਖੇਡ ਨਹੀਂ, ਚ ਚਾਰ ਯੁੱਗਾਂ ਦੇ ਵਿੱਚ ਆਉਂਦੇ ਰਹੇ ਤੇ ਜਾਂਦੇ ਰਹੇ
ਰਹਿਣ ਕਹਿਣ ਤੇ ਰਹੇ ਨਾ ਕੋਈ
ਇਹਨੂੰ ਆਖੇ ਨੇ ਵੀ ਕੱਲਾ ਗਾਲਾਂ ਕਹਿਣ ਤੋਂ ਭਾਵ ਗੱਲਾਂ ਕਰਨੀਆਂ ਰਹਿਣ ਦੇ ਕਰਕੇ ਤੇ ਕਹਿਣ ਕਰਕੇ ਕਿਸੇ ਰਹਿਣਾ ਨਹੀਂ
ਸਤਹ ਕਰੋ ਬੇਨਤੀ
ਕਿਹਦੇ ਅੱਗੇ ਬੇਨਤੀ ਕਰੀਏ ਕਿਹਦੇ ਅੱਗੇ ਤਰਲਾ ਕਰੀਏ
ਏਕ ਸ਼ਬਦ ਰਾਮ ਨਾਮ ਨਿਰੋਧਰ
ਗੁਰੂ ਦਾ ਜਿਹੜਾ ਉਪਦੇਸ਼ ਹੈ ਨਾ ਉਹਨੂੰ ਆਪਣੇ ਹਿਰਦੇ ਵਿਚ ਵਸਾ ਕਰਕੇ ਨੋਦਰ ਤੋਂ ਪਾਪ ਕਰਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਅੰਦਰੋਂ ਕੱਢਣਾ ਕਰ ਨਾਮ ਅੰਦਰ ਲਜਾ ਔਰ ਉਹਨਾਂ ਵਿਕਾਰਾਂ ਨੂੰ ਬਾਹਰ ਕੱਢ ਹੁਣ ਇਹ ਗੁਰੂ ਕੇ ਲਾਲ ਆਸਾ ਦੀ ਵਾਰ ਦਾ ਕੀਰਤਨ ਕਰਕੇ ਗਏ ਨੇ ਆਸਾ ਦੀ ਵਾਰ ਦੀਆਂ ਪੰਕਤੀਆਂ ਨੇ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਡੇ ਅੰਦਰ ਨਿੰਦਿਆ ਭਰੀ ਪਈ ਤੇ ਆਪਾਂ ਗੁਰੂ ਦੀ ਉਸਦੀ ਕਿਤੇ ਕਰਾਂਗੇ ਪਹਿਲਾਂ ਤਾਂ ਨਿੰਦਿਆ ਨੂੰ ਕੱਢੀਏ ਨਾ ਇੱਕ ਮੈਂ ਵਿਸ਼ੇਸ਼ ਤੌਰ ਤੇ ਆਪਣੇ ਜਿੰਨੇ ਤੁਸੀਂ ਐਵੇਂ ਬੇਨਤੀ ਕਰਾਂ ਜਦੋਂ ਗੁਰਦੁਆਰੇ ਸਾਹਿਬ ਆਉਂਦੇ ਹੋ ਨਾ ਉਦੋਂ ਲੋਕਾਂ ਵੱਲ ਨਾ ਵੇਖਿਆ ਕਰੋ ਕਿ ਉਹਦਾ ਮੂੰਹ ਕਿਹੋ ਜਿਹਾ ਉਹਦੀ ਪੱਗ ਕਿਹੋ ਜਿਹੀ ਉਹਦੇ ਕੱਪੜੇ ਕਿਹੋ ਜਿਹੇ ਨੇ ਕੇਵਲ ਤੇ ਕੇਵਲ ਗੁਰੂ ਨੂੰ ਵੇਖਿਆ ਕਰੋ ਤੇ ਗੱਲ ਬਣ ਜਾਏਗੀ ਆਪਾਂ ਗੁਰਦੁਆਰੇ ਵੀ ਆ ਕੇ ਲੋਕਾਂ ਦੀ ਮੈਲ ਲੈ ਕੇ ਜਾਂਦੇ ਲੋਕਾਂ ਦੀ ਮੈਲ ਬੁਰਾ ਤੇ ਗੁਰੂ ਜਾਣੇ ਭਲਾ ਤੇ ਗੁਰੂ ਜਾਣੇ ਲੇਕਿਨ ਅਸੀਂ ਇਹ ਪਰਾਲਾ ਕਰੀਏ ਤੇ ਅਸੀਂ ਆਪ ਚੰਗੇ ਹਾਂ ਆਪਾਂ ਤਾਂ ਗੁਰਦੁਆਰੇ ਵੀ ਆ ਕਿਸੇ ਨੂੰ ਮਾਫ਼ ਨਹੀਂ ਕਰਦੇ ਤੇ ਆਪਣੀ ਗੱਲ ਕਿਵੇਂ ਬਣੇਗੀ ਕੇਵਲ ਤੇ ਕੇਵਲ ਆਪਣੇ ਅੰਦਰ ਝਾਤੀ ਮਾਰਿਆ ਕਰੀਏ ਆਪਣੇ ਔਗਣਾਂ ਵਾਸਤੇ ਗੁਰੂ ਨੂੰ ਆਖਿਆ ਕਰੀਏ ਪਾਤਸ਼ਾਹ ਕਿਤੇ ਮੇਰੇ ਤੇ ਮਿਹਰ ਕਰ ਮੇਰੇ ਅੰਦਰ ਆ ਔਗਣ ਤੇ ਕਿਰਪਾ ਕਰਕੇ ਇਹਨਾਂ ਬੁਰਿਆਈਆਂ ਨੂੰ ਕੱਢ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਵੀ ਗੁਰਮੁਖੋ ਇਹ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਉਣ ਕਰਕੇ ਜਿਹੜੇ ਉਹ ਵਿਕਾਰ ਨੇ ਉਹ ਨਿਕਲ ਜਾਣਗੇ
ਗੁਰਦੇਵ ਪਤ ਮਤੀ
ਭਾਈ ਗੁਰੂ ਹੈ ਨਾ ਇਹਦੀ ਜੀ ਮਤ ਲੈ ਲਏਗਾ ਤੇ ਤੇਰੀ ਆਪਣੇ ਆਪ ਪਤ ਰਹਿ ਜੇਗੀ ਮਤੀ ਤੂੰ ਭਾਵ ਮਤ ਅਗਨ ਤੇ ਪਤੀ ਦਾ ਭਾਵ ਪਤ ਇਜਤ
ਲਾਜ ਮਰੰਤੀ ਮਰ ਗਈ
ਇਸ ਪ੍ਰਕਾਰ ਆਪਣੀਆਂ ਕਰਤੂਤਾਂ ਕਰਕੇ ਮਾੜਾ ਕਰਕੇ ਜਿਹੜੀ ਜੀਵ ਆਤਮਾ ਇਹ ਮਰ ਗਈ
ਸੰਗਤ ਖੋਲ ਚੱਲੀ
ਇਹਦਾ ਭਾਵ ਹੈ ਜਿਹੜਾ ਬਾਬੇ ਬੁੱਲੇ ਸ਼ਾਹ ਦਾ ਬੜਾ ਪਿਆਰਾ ਬਚਨ ਇੱਥੇ ਢੁਕਦਾ ਅਰਥ ਕਰਦਿਆਂ ਬੁੱਲਿਆ ਤੈਨੂੰ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ ਜਿਹੜਾ ਲੋਕ ਲਾਜ ਦਾ ਘੁੰਗਟ ਹੈ ਨਾ ਇਹ ਲਾਹ ਦੇ ਆਪਾਂ ਨੂੰ ਕਿਸੇ ਨੇ ਕੁਛ ਕਹਿਣਾ ਕਿਸੇ ਨੇ ਕੁਝ ਕਹਿਣਾ ਇਸ ਗੱਲ ਦੀ ਪਰਵਾਹ ਨਾ ਕਰ ਘੁੰਗਟ ਤੂੰ ਭਾਵ ਘੁੰਡ ਲਾਹ ਕਰਕੇ ਚੱਲਣਾ ਕਰ
ਸੱਸ ਦੀਵਾਨੀ ਬਾਵਰੀ
ਜਿਹੜੀ ਕਮਤ ਹੈ ਨਾ ਸੱਸ ਇਹ ਬੜੀ ਕਮਲੀ ਹੈ ਸਾਸ ਦੀਵਾਨੀ ਬਾਵਰੀ ਬਾਵਰੀ ਕਹਿੰਦੇ ਨੇ ਕਮਲੀ ਨੂੰ ਸਾਸ ਸੱਸ ਜਿਹੜੀ ਖੋਟੀ ਮਤ ਹੈ ਨਾ ਉਹ ਹਮੇਸ਼ਾ ਸਾਨੂੰ ਬੁਰੇ ਪਾਸੇ ਵੱਲ ਪ੍ਰੇਰੇਗੀ ਬੁਰੇ ਪਾਸੇ ਵੱਲ ਗੁਰਦੁਆਰੇ ਜਾ ਕੀ ਲੈਣਾ ਦੋ ਘੰਟੇ ਕੰਮ ਲਾ ਤੈਨੂੰ ਇੰਨੇ ਬਣ ਜਾਣਗੇ ਇੱਕ ਮੱਤੀ ਚ ਸਾਸ ਦੀਵਾਨੀ ਬਾਵਰੀ ਸਿਰ ਤੇ ਸੰਕਟ ਵੀ ਇਹਨੂੰ ਕਮਤ ਨੂੰ ਪਾਸੇ ਕਰ ਦੇ ਜਿਹੜਾ ਤੇਰੇ ਤੇ ਸੰਕਟ ਆਉਣਾ ਸੀ ਨਾ ਉਹ ਟਲ ਜਾਏਗਾ ਬਚ ਜਾਵੇਗਾ
ਪ੍ਰੇਮ ਬੁਲਾਈ ਰਲੀਸਿਓ
ਇਹਨਾਂ ਨੇ ਮੈਂ ਤੂੰ ਆਪਣੇ ਆਪ ਨੂੰ ਪਰਾਂ ਕੀਤਾ ਨਾ ਪ੍ਰੇਮ ਦੀ ਅਰਥ ਮਹਾਂਪੁਰਸ਼ਾਂ ਸਾਨੂੰ ਪੜਾਇਆ ਸੀ ਮੈਂ ਤੂੰ ਪੜਾਉਣਾ ਪ੍ਰੇਮ ਆਪਾਂ ਲਬਸਾਰੀ ਬੋਲਦੇ ਆ ਪ੍ਰੇਮ ਅਰਥ ਹੁੰਦਾ ਮੈਂ ਤੂੰ ਪੜਾਉਣਾ ਜਿਹੜੇ ਮੈਂ ਤੂੰ ਪੜਾ ਹੋ ਗਏ ਨਾ ਉਹਨਾਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਬੁਲਾ ਲਿਆ ਰਲੀ ਤੋਂ ਭਾਵ ਉਹ ਇੱਕ ਮਿਕ ਹੋ ਗਏ ਅਭੇਦ ਹੋ ਗਏ ਤੇ ਜਿਹੜੇ ਇਸ ਤਰ੍ਹਾਂ ਹੋ ਗਏ ਹਨ
ਮਨ ਮਹ ਸ਼ਬਦ ਆਨੰਦ
ਗੁਰਮੁਖੋ ਮਨ ਵਿਚ ਆਨੰਦ ਆ ਗਿਆ ਤੇ ਆਪਾਂ ਰੋਜ਼ਾਨਾ ਪਾਠ ਕਰਦੇ ਆ ਆਨੰਦ ਮਿਲੇਗਾ ਕਿੱਥੋਂ ਵਿਸ਼ਿਆ ਆਨੰਦ ਸੰਸਾਰ ਹੈ ਫਲਾਨੀ ਚੀਜ਼ ਖਾਧੀ ਬੜਾ ਆਨੰਦ ਆਇਆ ਵਿਸ਼ਿਆ ਆਨੰਦ ਸੰਸਾਰ ਹੈ ਭਜਨਾ ਆਨੰਦ ਹਰਦਾਸ ਜਿਹੜੇ ਹਰੀ ਦੇ ਪਿਆਰੇ ਕਹਿੰਦੇ ਨੇ ਸਵੇਰੇ ਗਿਆ ਸਾਂ ਤੇ ਮੈਂ ਬਰਾਂਡੇ ਵਿਚ ਬਹਿ ਕੇ ਨਿਤਨੇਮ ਕੀਤਾ ਆਨੰਦ ਆ ਗਿਆ ਉਹਨੂੰ ਕਹਿੰਦੇ ਭਜਨਾ ਆਨੰਦ ਹਰਦਾਸ ਬ੍ਰਹਮਾ ਆਨੰਦ ਜੀਵਨ ਮੁਕਤ ਭਈ ਵਾਸ਼ਨਾ ਨਾਸ ਜੇ ਵਾਸ਼ਨਾ ਤੋਂ ਰਹਿ ਕੇ ਗੁਰਮੁਖਾ ਪਰਮਾਤਮਾ ਨਾਲ ਜੁੜਦੇ ਤੇ ਤੈਨੂੰ ਉਹ ਆਨੰਦ ਮਿਲੇਗਾ ਜਿਹਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਆਪਾਂ ਆਨੰਦ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ ਉਥੇ ਜ਼ੋਰ ਦੇ ਬਚਨ ਨੇ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਆਨੰਦ ਦੀਆਂ ਗੱਲਾਂ ਤਾਂ ਕਰਦੇ ਪਰ ਇਹ ਆਨੰਦ ਦਾ ਪਤਾ ਗੁਰੂ ਕੋਲ ਲੱਗੇਗਾ ਦਰਬਾਰ ਸਾਹਿਬ ਦੀ ਗ੍ਰੰਥੀ ਬਾਬਾ ਮਨੀ ਸਿੰਘ ਜਲਾਦ ਗੁੱਟ ਤੇ ਵਾਰ ਕਰਨ ਲੱਗਾ ਕਹਿੰਦੇ ਭਲਿਆ ਆਪਣੇ ਮਾਲਕ ਦੀ ਉਦੂਲੀ ਨਹੀਂ ਕਰੀਦੀ ਤੇਰੇ ਮਾਲਕ ਨੇ ਆਖਿਆ ਬੰਦ ਬੰਦ ਕੱਢਣੇ ਦੇ ਭਲਿਆ, ਬੰਦ ਤਾਂ ਪੋਟਿਆਂ ਤੋਂ ਰੰਮ ਹੁੰਦਾ, ਗੁੱਟ ਤੋਂ ਥੋੜਾ ਹੁੰਦਾ, ਪਹਿਲਾਂ ਗੁੱਟ ਪੋਟੇ ਕੱਟ। ਤੇ ਸਰਦਾਰ ਸੂਰਤ ਸਿੰਘ ਸੂਰੀ ਇਹ ਲਾਹੌਰ ਦੇ ਰਹਿਣ ਵਾਲੇ ਸਨ, ਬੜੇ ਗੁਰੂ ਕੇ ਲਾਲ। ਔਰ ਇਸੇ ਤਰ੍ਹਾਂ ਮੱਧਰ ਪਿੰਡ ਮੇਰੇ ਪਿੰਡਾਂ ਵਾਲੇ ਪਾਸੇ ਦਲੱਸ਼ੀ ਰਾਮ ਸਨ, ਇਨ੍ਹਾਂ ਦਾ ਰੋਣ ਨਿਕਲ ਗਿਆ। ਕਹਿੰਦੇ ਭਾਈ ਸਾਹਿਬ ਇੱਕ ਬੇਨਤੀ, ਕਹਿੰਦੇ ਦੱਸੋ, ਕਹਿੰਦੇ ਸਾਨੂੰ ਗੁਰੂ ਪਰਮੇਸ਼ਰ ਨੇ ਮਾਇਆ ਬੜੀ ਦਿੱਤੀ ਤੇ ਸਾਡੇ ਮਨ ਦੀ ਭਾਵਨਾ ਸੀ ਮਾਇਆ ਨਾਲ ਤੋੜ ਕੇ ਤੁਹਾਨੂੰ ਛੁਡਾ ਲਈਏ, ਬਚਾ ਲਈਏ। ਤੇ ਬਾਬਾ ਮਨੀ ਸਿੰਘ ਨੇ ਪਤਾ ਕੀ ਕਿਹਾ ਸੀ, ਕਹਿੰਦੇ ਮਿੱਤਰੋ ਤੁਹਾਡਾ ਧੰਨਵਾਦ, ਪਰ ਇਨ੍ਹਾਂ ਪੈਸਿਆਂ ਦੇ ਨਾਲ ਆਪਾਂ ਆਨੰਦ ਦੀ ਗੱਲ ਕੀਤੀ ਹੈ। ਤੇ ਭਾਈ ਸਾਹਿਬ ਨੇ ਆਨੰਦ ਦੀ ਵਿਆਖਿਆ ਕਰਦਿਆਂ ਪੰਕਤੀਆਂ ਪੜ੍ਹੀਆਂ, ਇਹ ਗੁਰਬਾਣੀ ਦੀਆਂ ਨਹੀਂ ਲੇਕਿਨ ਇਤਿਹਾਸ ਵਿਚ ਨੇ। ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਦੀ ਖਾਣ, ਤਨ ਦਿੱਤੇ ਹਰ ਮਿਲੇ ਤਾਂ ਤੇ ਸਸਤਾ ਜਾਣ। ਕਹਿੰਦੇ ਲੱਛੀ ਰਾਮਾ ਸੂਰਤ ਸਿਆਂ, ਇਹ ਗੰਦਗੀ ਦਾ ਖਾਣ ਤੇ ਜੇ ਸਰੀਰ ਦਿੱਤੇ ਹਰੀ ਮਿਲੇ ਤੇ ਸੌਦਾ ਸਸਤਾ, ਜੇ ਮੇਰੀ ਸ਼ਹੀਦੀ ਨਾ ਗੁਆਓ। ਇਹ ਗੱਲ ਮੈਂ ਕਹਿ ਦਿੱਤੀ ਹੈ, ਤੁਸੀਂ ਸੁਣ ਲਈ ਹੈ, ਪਰ ਪ੍ਰੈਕਟੀਕਲ ਕੌਣ ਕਰੇਗਾ? ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਿਹੜੇ ਗੁਰੂ ਨਾਲ ਇਕਮਿਕ ਹੋ ਗਏ ਨੇ ਇਹਦੀ ਵਿਆਖਿਆ ਉਹੋ ਹੀ ਕਰ ਸਕਦੇ ਨੇ। ਆਪਾਂ ਤਾਂ ਰਸਮੀ ਤੌਰ ਤੇ ਕਰੀ ਜਾਣੇ, ਤੁਸੀਂ ਸੁਣੀ ਜਾਂਦੇ ਹੋ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਉਹ ਮਨੁੱਖ ਜਿਹੜੇ ਮੈਂ ਤੋਂ ਪੜਾ ਹੋ ਗਏ, ਵਾਹਿਗੁਰੂ ਨੇ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲਿਆ, ਉਨ੍ਹਾਂ ਨੂੰ ਸਦੀਵੀ ਤੌਰ ਤੇ ਆਨੰਦ ਆ ਗਿਆ ਹੈ।
ਲਾਲ ਰਤੀ ਲਾਲੀ ਭਈ,
ਔਰ ਉਸ ਪਰਮਾਤਮਾ ਦੇ ਪ੍ਰੇਮ ਦੇ ਵਿਚ ਉਨ੍ਹਾਂ ਦਾ ਅੰਤਿਸ਼ਕਰਨ ਤਨ ਤੇ ਮਨ ਪ੍ਰੇਮ ਚ ਰੰਗਿਆ ਗਿਆ।
ਗੁਰਮੁਖ ਭਈ ਨਚਿੰਦ,
ਪਿਆਰਿਆ ਤੂੰ ਗੁਰੂ ਵਾਲੇ ਪਾਸੇ ਨੂੰ ਮੂੰਹ ਕਰ ਲੈਣਾ, ਤੈਨੂੰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਰਹਿ ਗਈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ, ਤੂੰ ਫਿਕਰ ਨਾ ਕਰ, ਤੇਰਾ ਫਿਕਰ ਉਸ ਕਰਤਾਰ ਨੂੰ ਹੈ। ਹੇ ਵਾਹਿਗੁਰੂ ਸਾਡੇ ਤੇ ਵੀ ਕਿਰਪਾ ਕਰ, ਸਾਡਾ ਫਿਕਰ ਤੂੰ ਕਰ। ਜਿਹੜਾ ਆਨੰਦ ਕਦੇ ਬਾਬਾ ਮਨੀ ਸਿੰਘ ਨੂੰ ਦਿੱਤਾ ਸੀ, ਅਸੀਂ ਵੀ ਤੇਰੇ ਨਾਮ ਤਰੀਕ ਸਿੱਖ ਆ, ਤੇਰਾ ਅਮਰ ਛਕਿਆ, ਉਹ ਸਾਡੇ ਤੇ ਬਖਸ਼ਿਸ਼ ਕਰ। ਗੁਰੂ ਕਾ ਤੇ ਗੁਰੂ ਕਿਆ ਸੰਗਤਾਂ ਦਾ ਕੁਟਾਨ ਕੁਟਾਨ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਪ੍ਰੇਮ ਬੁਲਾਈ ਰਲੀ ਸੋ, ਮਨ ਮੈਂ ਸਬਦ ਆਨੰਦ, ਲਾਲ ਰਤੀ ਲਾਲੀ ਭਈ, ਗੁਰਮੁਖ ਭਈ ਨਚਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।